गुरु गरीब निवास गुरु ग्रंथ साहिब जीओ महाराज हे रब हे सस हे करुणा निद मेरी अबै बिनती सुन लीजै और न मांगत हों तुम ते कश और न मांगत हों तुम ते कश चाहत हों चित मैं सोई कीजै शास्त्रन स्यों आति हीरन पीतर जूझ मरों तो साच पतीजै संत सहाय सदा जग माए संत सहाय सदा जग माए कृपा कर श्याम ए है वर दीजै संत सहाय सदा जग माए कृपा कर श्याम ए है वर दीजै तुमरी शरण तुम्हारी आसा तुम ही सज्जन सुहेले रखो रखनहार दयाला रखो रखनहार दयाला नानक करके गोले नानक करके गोले नानक करके गोले नानक करके गोले
नानक करके गोले
करके गोले रख लो नानक करके गोले नानक करके गोले नानक करके गोले
हो नानक करके गोले Yeah.
राखो राखन हार दयालु,
राखो राखन हार दयालु, राखो राखन हार दयालु,
राखो राखन हार दयालु, राखो राखन हार दयालु,
राखो राखो
नानक करके गोले रख लो, नानक करके गोले, करके गोले, नानक करके गोले,
नानक करके गोले, नानक करके गोले, नानक करके गोले,
ते ठाकुर प्रतपालक नायक खसम हमारे, निमुख निमुख तुम ही प्रतपाल हो, हम बारक तुमरे तारे, जिहवाए कवन गुण कहिए, जिहवाए जिहवाए कवन गुण कहिए, बेशुमार बेअंत स्वामी तेरो अंत न किन्हीं लगिए, कोट पराध हमारे खंड हो, अनक विधि समझाव हो, हम अज्ञान अल्प मत थोरी, तुम आपन बिरदर खाव हो, तुमरी शरण तुम्हारी आसा, तुमरी शरण तुम्हारी आसा, तुम ही सज्जन सुहेले, रखो राखन हार दयाला, रखो राखन हार दयाला, नानक करके गोले, तुमरी शरण तुम्हारी आसा, प्रभु की जय कृपा निधान, हम हर गुण गावेंगे, और तुमरी करो नित्य आस प्रभु, मोहे कब गल लावेंगे, हाँ तुमरी करो नित्य आसा, हाँ तुमरी तुमरी करो नित्य आसा जी, हाँ तुमरी
करो नित्य आसा, हाँ तुमरी तुमरी करो नित्य आसा, तुमरी I'm
ਘਰੋਂ ਨਿਤਿਆ ਸਾਜੀ ਹਾਂ ਤੁਮਰੀ
ਹਾਂ ਤੁਮਰੀ ਘਰੋਂ ਨਿਤਿਆ ਸਾਜੀ
ਸਭ ਗੱਲ ਨਾ ਹੋਵੇ ਪ੍ਰਭ ਤੁਮਰੀ ਕਰੋ ਨਿਤਿਆ ਸਾ ਸਭ ਗੱਲ ਨਾ ਹੋਵੇ
ਤੁਮਰੀ ਕਰੋ ਨਿਤਿਆ ਸਾ ਸਭ ਗੱਲ ਨਾ ਹੋਵੇ ਤੁਮਰੀ ਕਰੋ ਨਿਤਿਆ ਸਾ ਸਭ ਗੱਲ ਨਾ
ਜੈ ਕਿਰਪਾ ਨਿਧਾਨ ਸਭ ਹਰ ਗੁਣ
ਗਾਵੇ
ਜੈ ਕਰੋ ਨਿਤ ਆਸ ਪ੍ਰਭ ਕੋਹਿ ਸਭ ਗੱਲ ਗਾਵੇ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਪਾਤੀ ਰਾਮ ਗੁਸਈਆ ਜੀ ਕੇ ਜੀਵਨਾ ਮੋਹੇ ਨਾ ਵਸਾਰੋ ਮੈਂ ਜਨ ਤੇਰਾ ਮੇਰੀ ਹਰ ਹੋਂ ਬਿਪਤ ਜਨ ਕਰੋ ਸਿਪਾਈ ਚਰਨ ਨਾ ਛਾਡੋ ਸਰੀਰ ਕਲ ਜਾਈ ਕਹਿਰ ਵਿਦਾਸ ਪਰੋ ਤੇਰੀ ਸੰਭ ਹਾ ਬੇਗ ਮਿਲੋ ਜਨ ਕਰਨਾ ਬਿਲੰਬ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਦੂਰੋਂ ਨੇੜੋਂ ਚੱਲ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹੋ ਸਾਡੇ ਸਾਰਿਆਂ ਦੇ ਉੱਤਮ ਭਾਗ ਨੇ ਮਹਾਰਾਜ ਨੇ ਆਪਣੇ ਪਾਵਨ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਸਾਨੂੰ ਬਖਸ਼ਿਆ ਹੈ ਸਭ ਤੋਂ ਪਹਿਲਾਂ ਰਸਨਾਂ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਭਾਵੇਂ ਕਾਫੀ ਹੋ ਗਿਆ ਸੰਗਤ ਅਜੇ ਵੀ ਨਮਸਕਾਰ ਕਰ ਰਹੀ ਹੈ ਬੇਨਤੀ ਹੈ ਜਲਦੀ ਜਲਦੀ ਮੱਥਾ ਟੇਕੋ ਜਿਹੜੇ ਰਹਿ ਗਏ ਨੇ ਨਮਸਕਾਰ ਕਰਕੇ ਆਪੋ ਆਪਣਾ ਸਥਾਨ ਗ੍ਰਹਿਣ ਕਰੋ ਥੋੜੇ ਸਮੇਂ ਤੋਂ ਬਹੁਤਾ ਲਾਹਾ ਤਦੇ ਹੀ ਲਿਆ ਜਾ ਸਕਦਾ ਹੈ ਜੇ ਮਨ ਪੂਰਨ ਤੌਰ ਤੇ ਇਕਾਗਰ ਹੋ ਜਾਏਗਾ ਆਪ ਜੀ ਨੇ ਕਾਫੀ ਸਮੇਂ ਤੋਂ ਜਥਿਆਂ ਪਾਸੋਂ ਕਥਾ ਕੀਰਤਨ ਦਾ ਆਨੰਦ ਮਾਣਿਆ ਹੈ ਰਹਿੰਦਾ ਸਮਾਂ ਵੀ ਸਫਲ ਬਣਾਈਏ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਕੋਈ ਬੀਜ ਬੀਜਿਆ ਹੋਣਾ ਹੈ ਜਿਹਦਾ ਫਲ ਅੱਜ ਸਾਨੂੰ ਵੀ ਮਿਲਿਆ ਮਰ ਦੇ ਚਰਨਾਂ ਵਿੱਚ ਬੈਠੇ ਹਾਂ ਉਹ ਵੀ ਲੋਕ ਹਨ ਜਿਹੜੇ ਨੇੜੇ ਹੀ ਘਰਾੜੇ ਮਾਰਦੇ ਹੋਣਗੇ ਕਹਿੰਦੇ ਛੱਡੋ ਕਿਆ ਲੈਣਾ ਕੀ ਫਾਇਦਾ ਜਾਣਦਾ ਹੈ ਤੇ ਵਿਹਲਿਆਂ ਦਾ ਕੰਮ ਹੁੰਦਾ ਪਰ ਭਾਗਾਂ ਵਾਲੇ ਲਾਹਾ ਲੈ ਜਾਣਗੇ ਬੇਭਾਗੇ ਨਿਭਾਗ ਲੋਕ ਰਹਿ ਜਾਣਗੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰਬਾਰ ਜਿੱਥੇ ਵੀ ਸਜਿਆ ਹੋਵੇ ਭਾਵੇਂ ਕੋਈ ਰਾਗੀ ਹੋਵੇ ਭਾਵੇਂ ਕੋਈ ਢਾਡੀ ਹੋਵੇ ਭਾਵੇਂ ਕੋਈ ਸਾਧੂ ਸੰਤ ਮਹਾਤਮਾ ਸੀ ਕੋਈ ਸੰਤਾਂ ਦੇ ਰਾਗੀਆਂ ਢਾਡੀਆਂ ਦੇ ਸਿੱਖ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖ ਹਾਂ ਅਸੀਂ ਗੁਰੂ ਕੇ ਸਿੱਖ ਹਾਂ ਸਾਡਾ ਫਰਜ਼ ਬਣਦਾ ਜਿੱਥੇ ਪਿਤਾ ਜਾਏ ਉੱਥੇ ਪੁੱਤ ਨਾ ਜਾਏ ਗੱਲ ਚੰਗੀ ਨਹੀਂ ਲੱਗਦੀ ਜਿੱਥੇ ਸਾਡੇ ਸਤਿਗੁਰੂ ਆ ਜਾਣ ਸਾਡਾ ਫਰਜ਼ ਹੈ ਅਸੀਂ ਹਾਜ਼ਰੀ ਭਰੀਏ ਜੇ ਸਾਡੇ ਕੋਲ ਸਮਾਂ ਹੈ ਸਮਾਂ ਨਾ ਵੀ ਹੋਵੇ ਤਾਂ ਵੀ ਸਮਾਂ ਕੱਢਣਾ ਚਾਹੀਦਾ ਸਮਾਂ ਤੇ ਕੱਢਣਾ ਹੀ ਪੈਣਾ ਵਿਹਲ ਤੇ ਮਿਲਦੀ ਹੋਈ ਨਹੀਂ ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਦ ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਪਸਾੜ। ਇੱਕ ਦਿਨ ਸਾਰਿਆਂ ਨੇ ਸੌ ਜਾਣਾ, ਵਿਸ਼ਿਆਂ ਵਿਕਾਰਾਂ ਦੀ ਨੀਂਦਰ ਵਿੱਚ ਸੁੱਤੇ ਪਏ ਆ। ਗੁਰੂ ਮਹਾਂਪੁਰਖ ਆਵਾਜ਼ਾਂ ਮਾਰਦੇ ਨੇ, ਉੱਠ ਭਲਿਆ, ਜਾਗ ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਬਾਣੀ ਨੇ ਜਗਾਇਆ, ਸਾਡੇ ਸਤਿਗੁਰਾਂ ਨੇ ਜਗਾਇਆ, ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ, ਬੜਾ ਵੱਡਾ ਹੋਕਾ ਲਾਇਆ ਮਹਾਰਾਜ ਨੇ, ਦਸੇ ਪਾਤਸ਼ਾਹੀਆਂ ਨੇ ਜੋਤ ਭਾਵੇਂ ਇੱਕੋ ਹੀ ਸੀ, ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ, ਸਰੀਰ ਧਾਰ ਕੇ ਦਸ ਜਾਮੇ ਧਾਰ ਕੇ ਹੋਕਾ ਹੀ ਲਾਇਆ, ਉੱਠ ਭਾਈ ਵੇਖੀ ਕਿਤੇ ਲੁੱਟਿਆ ਨਾ ਜਾਈ। ਚਾਰ ਵਾਹਿਗੁਰੂ ਜੀ ਪੰਜ ਚੋਰ ਅੰਦਰ ਬੈਠੇ ਨੇ, ਦਿਨ ਰਾਤ ਠੱਗ ਰਹੇ ਨੇ, ਉੱਠ ਜਾਗਣ ਦੀ ਲੋੜ ਹੈ। ਧਿਆਨ ਦਿਓ, ਜਿਹੜੇ ਘਰ ਵਿੱਚ ਇੱਕ ਚੋਰ ਆ ਜਾਏ ਕਿੰਨਾ ਕੁ ਕੁਝ ਲੈ ਜਾਏਗਾ ਚੁੱਕ ਕੇ। ਇੱਕ ਘਰ ਚ ਆਏਗਾ ਤੇ ਉਹ ਟੀਵੀ ਲਿਜਾ ਸਕਦਾ ਇਕੱਲਾ, ਇੱਕ ਜਣਾ ਆਏਗਾ ਮਾੜਾ ਮੋਟਾ ਸਮਾਨ ਚੁੱਕ ਸਕਦਾ, ਦੋ ਆ ਜਾਣ ਉਸ ਤੋਂ ਵੀ ਵੱਧ ਲੈ ਜਾਣਗੇ ਚੁੱਕ ਕੇ, ਜਿੰਨਾ ਕੁ ਵਜਨ ਚੁੱਕ ਸਕਦੇ ਆ। ਤੇ ਜੇ ਕਿਤੇ ਪੰਜ ਚੋਰ ਇਕੱਠੇ ਹੀ ਆ ਜਾਣ ਨਾ, ਉਹਨਾਂ ਨੇ ਚੰਗਾ ਚੰਗਾ ਸਮਾਨ ਸਾਰਾ ਹੀ ਲੈ ਜਾਣਾ ਚੁੱਕ ਕੇ, ਮਗਰ ਤੇ ਕੂੜ ਕਵਾੜ ਹੀ ਰਹਿ ਜਾਣਾ। ਜੇ ਇਕੱਠੇ ਹੀ ਪੰਜ ਚੋਰ ਆ ਵੜਨ, ਇੱਕ ਆਵੇ ਸਰ ਸਕਦਾ, ਥੋੜਾ ਬਹੁਤ ਲਿਜਾ ਸਕਦਾ, ਤੇ ਦੋ ਆ ਜਾਣ ਪੰਜ ਆ ਜਾਣ ਇਕੱਠੇ ਹੀ, ਫਿਰ ਤੇ ਸਾਧ ਸੰਗਤ ਕੂੜ ਕਵਾੜ ਹੀ ਮਗਰ ਰਹਿ ਜਾਣਾ। ਇਸੇ ਤਰ੍ਹਾਂ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਇਕੱਠੇ ਹੀ ਕਹਿੰਦੇ ਅੰਦਰ ਤੇਰੇ ਪੰਜ ਵੜੇ ਨੇ, ਚੰਗੇ ਗੁਣ ਸਾਰੇ ਲੁੱਟ ਕੇ ਲੈ ਗਏ, ਮਗਰ ਤੇ ਕੂੜ ਕਵਾੜ ਹੀ ਰਹਿ ਗਏ। ਚੰਗਾ ਤੇ ਸਾਰਾ ਕੁਝ ਹੀ ਲੈ ਕੇ ਲੁੱਟ ਗਏ, ਅੰਮ੍ਰਿਤ ਵੇਲਾ ਸਾਡਾ ਇਹਨਾਂ ਨੇ ਲੁੱਟ ਲਿਆ, ਨਿਤਨੇਮ ਸਾਡਾ ਇਹਨਾਂ ਨੇ ਲੁੱਟ ਲਿਆ, ਮਿੱਠੀ ਬੋਲੀ ਸਾਡੀ ਇਹਨਾਂ ਨੇ ਲੁੱਟ ਲਈ, ਮਿੱਠਾ ਸੁਭਾਅ ਸਾਡਾ ਇਹਨਾਂ ਨੇ ਲੁੱਟ ਲਿਆ, ਸੇਵਾ ਸਾਡੀ ਇਹਨਾਂ ਨੇ ਲੁੱਟ ਲਈ, ਰਿਹਾ ਹੀ ਕੁਛ ਨਹੀਂ। ਮਗਰ ਤੇ ਜਿੱਦਾਂ ਪੰਜ ਚਾਰ ਇਕੱਠੇ ਵੜ ਗਏ, ਛੱਡਦੇ ਹੀ ਕੱਖ ਨਹੀਂ, ਇਹ ਪੰਜ ਇਕੱਠੇ ਵੜ ਗਏ। ਇਸੇ ਕਰਕੇ ਸਤਿਗੁਰੂ ਵਾਰ ਵਾਰ ਜਗਾਉਂਦੇ ਨੇ, ਆਵਾਜ਼ਾਂ ਮਾਰਦੇ ਨੇ, ਉੱਠ ਭਾਈ ਕਿਤੇ ਲੁੱਟਿਆ ਹੀ ਨਾ ਜਾਈ। ਲਓ ਸਾਰੇ ਤਿੰਨੇ ਹਿੱਸਿਆਂ ਵਿੱਚ ਬੋਲਿਆ ਕਰੋ, ਬੇਨਤੀ ਆ। ਪਹਿਲੇ ਹਿੱਸੇ ਵਿੱਚ ਦਾਸ ਬੋਲਦਾ, ਫਿਰ ਸਾਰੇ ਭਾਈ, ਫਿਰ ਤੀਜੇ ਹਿੱਸੇ ਵਿੱਚ ਸਾਰੀਆਂ ਬੀਬੀਆਂ ਗੱਜ ਵੱਜ ਕੇ ਪੜਿਆ ਕਰੋ, ਰਸਨਾ ਪਵਿੱਤਰ ਕਰੀਏ। ਜਿੱਦਾਂ ਕੱਪੜੇ ਧੋ ਕੇ ਬੀਬੀਆਂ ਉਹਨੂੰ ਤਾਰ ਉੱਤੇ ਪਾ ਦਿੰਦੀਆਂ, ਲਾਮ ਉੱਤੇ ਪਾ ਦਿੰਦੀਆਂ ਨੇ, ਤੇ ਜੇ ਕਿਤੇ ਕੋਈ ਕੰਨੀ ਮੈਲੀ ਰਹਿ ਜੇ, ਉਹਨੂੰ ਕੱਪੜੇ ਨੂੰ ਕਈ ਵਾਰੀ ਲਾਹ ਕੇ ਦੁਬਾਰਾ ਵੀ ਧੋਣਾ ਪੈਂਦਾ। ਜੇ ਹੱਥ ਪਵਿੱਤਰ ਕੀਤੇ ਸੇਵਾ ਕਰਕੇ, ਪੈਰ ਪਵਿੱਤਰ ਕੀਤੇ ਸੰਗਤ ਵਿੱਚ ਚੱਲ ਕੇ ਆਏ ਆ, ਸਿਰ ਝੁਕਾਇਆ ਸਿਰ ਪਵਿੱਤਰ ਹੋ ਗਿਆ, ਇਸੇ ਤਰ੍ਹਾਂ ਕੰਨ ਪਵਿੱਤਰ ਕਰ ਰਹੇ ਹਾਂ ਸੁਣ ਕੇ ਬਾਣੀ, ਤੇ ਹੁਣ ਜੀਭ ਵੀ ਮੈਲੀ ਨਹੀਂ ਲੈ ਜਾਣੀ, ਇਹਨੂੰ ਵੀ ਸਾਫ਼ ਕਰਨਾ, ਇਕਾਗਰਤਾ ਬਣਾ ਕੇ। ਬੇਨਤੀ ਮੈਂ ਉਹਨਾਂ ਨੂੰ ਕਰਨਾ, ਵੀਰਾਂ ਨੂੰ ਜਿਹੜੇ ਭੈਣ ਭਰਾ ਜਾਂ ਵੀਰ ਭਰਾ ਪੱਖਾ ਝੱਲਣ ਦੀ ਸੇਵਾ ਕਰ ਰਹੇ ਨੇ, ਆਪ ਜੀ ਦੀ ਸੇਵਾ ਪ੍ਰਵਾਨ ਹੈ, ਬੜੀ ਪਿਆਰ ਨਾਲ ਸੇਵਾ ਨਿਭਾ ਰਹੇ ਹੋ, ਪਰ ਬੇਨਤੀ ਇਹ ਹੈ ਵੀ ਸੰਗਤ ਵਿੱਚ ਇਕਾਗਰਤਾ ਬਣੇ, ਆਪ ਜੀ ਕਿਰਪਾ ਕਰਕੇ ਬੈਠ ਹੀ ਜਾਓ ਤੇ ਫਿਰ ਠੀਕ ਹੈ, ਕਿਉਂਕਿ ਉਹ ਥੋੜਾ ਜਿਹਾ ਹਵਾ ਪੈਂਦੀ ਹੈ, ਉਹਨੇ ਨੂੰ ਗਾਂਹ ਲੰਘ ਜਾਣਾ ਹੁੰਦਾ, ਉਹ ਥੋੜਾ ਜਿਹਾ ਫੇਰ ਉੱਥੇ ਵਾਰ ਵਾਰ ਬਦਲਣਗੇ ਤੇ ਸੰਗਤ ਦੀ ਇਕਾਗਰਤਾ ਭੰਗ ਨਾ ਹੋਵੇ। ਮਨ ਜੋੜ ਕੇ ਜਦੋਂ ਬਹਿ ਜਾਵਾਂਗੇ ਫਿਰ ਤੇ ਗਰਮੀ ਲੱਗਣੀ ਹੋਈ ਨਹੀਂ ਪਿਆਰੇ। ਜ਼ਿਮੀਂਦਾਰ ਜਦੋਂ ਖੇਤਾਂ ਚ ਕੰਮ ਕਰਦਾ ਗਰਮੀ ਹੁੰਦੀ ਵੀ ਹੈ, ਪਰ ਉਹਨੂੰ ਗਰਮੀ ਨਹੀਂ ਲੱਗਦੀ, ਕਿਉਂ? ਗਰਮੀ ਭਾਵੇਂ ਹੈ ਵੀ, ਉਹਨੂੰ ਫਿਰ ਵੀ ਗਰਮੀ ਨਹੀਂ ਲੱਗਦੀ, ਉਹਨੂੰ ਪਤਾ ਵੀ ਜੇ ਮਿਹਨਤ ਨਹੀਂ ਕਰਾਂਗਾ ਤੇ ਕਿੱਥੋਂ ਬੋਲ ਲੱਗ ਜਾਣਗੇ। ਆ ਹੁਣ ਗਾਂ ਜੀਰੀਆਂ ਵੱਢਣੀਆਂ ਨੇ, ਕਿੰਨੀ ਗਰਮੀ ਹੈ, ਕਿੰਨਾ ਪਸੀਨਾ ਵੀ ਆਉਂਦਾ, ਪਰ ਫਿਰ ਵੀ ਕਰਦਾ, ਮਿਹਨਤ ਕਰਨੀ ਹੀ ਪਏਗੀ। ਉੱਥੇ ਮਾਇਆ ਨਜ਼ਰ ਆ ਰਹੀ ਹੈ, ਗਰਮੀ ਹੁੰਦਿਆਂ ਹੋਇਆਂ ਵੀ ਗਰਮੀ ਨਹੀਂ ਲੱਗਦੀ। ਆਓ ਜਦੋਂ ਸਾਡਾ ਇੱਥੇ ਵੀ ਮਨ ਜੁੜ ਜਾਏਗਾ ਨਾ, ਤੇ ਕਿਰਪਾ ਹੋ ਜਾਏਗੀ, ਫਿਰ ਪਤਾ ਹੀ ਨਹੀਂ ਲੱਗਣਾ ਗਰਮੀ ਹੋਏਗੀ ਵੀ ਤਾਂ ਵੀ ਨਹੀਂ ਲੱਗਣੀ, ਜੇ ਮਨ ਜੁੜ ਗਿਆ। ਸਤਿਗੁਰੂ ਬਾਣੀ ਵਿੱਚ ਆਵਾਜ਼ਾਂ ਮਾਰਦੇ ਨੇ, ਉੱਠ ਭਾਈ ਜਾਗ, ਜੇ ਸੁੱਤਾ ਰਹਿ ਗਿਆ ਤੇ ਲੁੱਟਿਆ ਜਾਏਗਾ। ਆਵਾਜ਼ਾਂ ਮਾਰ ਕੇ ਜਗਾਵੇ ਤੈਨੂੰ ਬਾਣੀ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ, ਆਵਾਜ਼ਾਂ ਮਾਰ ਕੇ ਜਗਾਵੇ ਤੈਨੂੰ ਬਾਣੀ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ, ਉਹ ਆਵਾਜ਼ਾਂ ਮਾਰ ਕੇ ਜਗਾਵੇ ਤੈਨੂੰ ਬਾਣੀ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ।
नहीं जागदा बाजा मार के जगावे तैनू वाणी सुतिया तू क्यों नहीं जागदा जगाना नहीं एक दिन सौली एक दिन सौली किसी ने जगाना नहीं एक दिन सौली एक दिन सौली आ जाना फिर किसे ने जगाना नहीं सदा दी नींदर सौ जाना सबना सोहरे वंजना सब मुकलावन हार नानक धन सुहागनी जिन सोह नाल प्यार इस जिंदगी दा की परवासा जिदा पानी विच पतासा अग दा महल हवा दिया नीहा ना एह तोला ना एह मासा दुनिया बनी है खेल तमाशा एक दर रोना एक दर हासा मौत बनी जिंदगी नू खानी एह जिंदगी है हड़ दा पानी इत्थे बैठ किसे नहीं रहना मलना होर टिकाणा हो दुनिया बनी मुसाफर खाना जो आया तिस जाना हो जिदा पानी विच पतासा पा दियो ते उन्हें खुर जाना महाराज कहिंदे भाई इह वी जिहड़ा शरीर आ हौली हौली खुर रहा लंघदा जा रहा समा इहदी संभाल करिए असीं कहिंदे आ कलयुग माड़ा है कलयुग है की करिए जी कलयुग नाम जपण ही नहीं दिंदा कलयुग बड़ा बलवान है बेनती पहरेदारां नूं आ भई पांच चार पहरेदार पिछले पासे बैठ जाओ उधर अगे अगे तक कोई मथा टेक ना आवे लगभग सारी संगत आ ही गई है कोई कला तो कला आएगा उन्होंने आपां बाद च मथा टका देंगे सारिआं नूं बाद विच इकट्ठिआं नूं नमस्कार बाद च करा देंगे जदों आनंद साहिब पढ़ना है हुण कृपा करके संगत नूं पिछे ही बिठाई चलो जो लेट आएगा सारी संगत आओ एकाग्रता बना के मन जोड़ के बैठिए ध्यान दिओ कलयुग नूं असीं सारे माड़ा गिणने आ पर जे कलयुग है ते साडे कोल तजर्बा भी ते है ना अनुभव भी ओडा ही वड्डा साडे कोल इतिहास भी ओडा ही वड्डा है सत संगत जिवें बचपन ला लो
ਸਤਜੁਗ ਜਵਾਨੀ ਆਈ ਅਧਖੜ ਉਮਰ ਆਈ ਉਹ ਜਿੱਦਾਂ ਤ੍ਰੇਤਾ ਤੇ ਦੁਆਪਰ ਤੇ ਬੁਢੇਪਾ ਜਿਹੜਾ ਹੈ ਇਹ ਕਲਯੁਗ ਸਮਝ ਲਓ ਧਿਆਨ ਦੇਣਾ ਬਚਪਨ ਵਿੱਚ ਬੜਾ ਕੋਮਲ ਹਿਰਦਾ ਹੁੰਦਾ ਹੈ ਜਵਾਨੀ ਆ ਜਾਂਦੀ ਥੋੜਾ ਕਠੋਰ ਜਿਹਾ ਬਣ ਜਾਂਦਾ ਬੁਢੇਪੇ ਵਿੱਚ ਹੋਰ ਵੀ ਗੁੰਝਲਾਂ ਵਾਲਾ ਬਣ ਜਾਂਦਾ ਜੀਵਨ ਸਤ ਸੰਗਤ ਜੀ ਜਦੋਂ ਬੱਚਾ ਸੀ ਉਦੋਂ ਇਹਦੇ ਕੋਲ ਉਮਰ ਤੇ ਹੈ ਬੜੀ ਲੰਮੀ ਪਰ ਤਜੁਰਬਾ ਕੋਈ ਨਹੀਂ ਅਨੁਭਵ ਕੋਈ ਨਹੀਂ ਜ਼ਿੰਦਗੀ ਦਾ ਜਦੋਂ ਬਜ਼ੁਰਗ ਹੋ ਜਾਂਦਾ ਸਮਾਂ ਭਾਵੇਂ ਥੋੜਾ ਹੈ ਕਿਉਂਕਿ ਬਾਕੀ ਥੋੜਾ ਸਮਾਂ ਰਹਿ ਗਿਆ ਸਾਲ ਦੋ ਸਾਲ ਵੀਹ ਸਾਲ ਪਤਾ ਹੀ ਹੈ ਬੱਚੇ ਨੂੰ ਪਤਾ ਵੀ ਅਜੇ ਬੜਾ ਟਾਈਮ ਹੈ ਜਿਵੇਂ ਸਤਜੁਗ ਦੇ ਵਿੱਚ ਲੱਖ ਲੱਖ ਵਰੇ ਦੀ ਉਮਰ ਵੀ ਸੀ ਸਮਾਂ ਬਹੁਤ ਹੈ ਬੁਢੇਪੇ ਦੇ ਵਿੱਚ ਸਮਾਂ ਭਾਵੇਂ ਥੋੜਾ ਹੈ ਸਾਲ ਦੋ ਸਾਲ ਚਾਰ ਸਾਲ ਬਾਕੀ ਹਨ ਸਮਾਂ ਭਾਵੇਂ ਥੋੜਾ ਹੈ ਉਮਰ ਭਾਵੇਂ ਥੋੜੀ ਹੈ ਕਲਯੁਗ ਦੀ ਉਮਰ ਸੌ ਸਾਲ ਦੀ ਗਿਣੀ ਆ ਪਰ ਸਾਧ ਸੰਗਤ ਬਜ਼ੁਰਗ ਕਹਿੰਦਾ ਮੈਨੂੰ ਤਜਰਬਾ ਬੜਾ ਆਪਣੀ ਜ਼ਿੰਦਗੀ ਦਾ ਕਿਉਂਕਿ ਮੇਰੇ ਉੱਤੋਂ ਦੀ ਜਵਾਨ ਬਚਪਨ ਵੀ ਲੰਘਿਆ ਫਿਰ ਜਵਾਨੀ ਵੀ ਲੰਘੀ ਫਿਰ ਅੱਧ ਖਾੜ ਉਮਰ ਵੀ ਲੰਘੀ ਤੇ ਬੁਢੇਪਾ ਆਇਆ ਮੈਨੂੰ ਤੇ ਬੜਾ ਤਜਰਬਾ ਹੈ ਕਲਯੁਗ ਦੇ ਵਿੱਚ ਅਸੀਂ ਮਾੜਾ ਤੇ ਕਲਯੁਗ ਨੂੰ ਗਿਣਨੇ ਆ ਵੀ ਕਲਯੁਗ ਮਾੜਾ ਹੈ ਪਰ ਜੇ ਕਲਯੁਗ ਹੈ ਤੇ ਸਾਡੇ ਕੋਲ ਅਨੁਭਵ ਵੀ ਬੜਾ ਹੈ ਤਜਰਬਾ ਵੀ ਬੜਾ ਹੈ ਵੀ ਸਤਯੁਗ ਵਿੱਚ ਕਿਵੇਂ ਹੋਇਆ ਦੁਆਪਰ ਵਿੱਚ ਕੀ ਹੋਇਆ ਤ੍ਰੇਤੇ ਵਿੱਚ ਕੀ ਹੋਇਆ ਕਲਯੁਗ ਵਿੱਚ ਕੀ ਹੋਇਆ ਸਤ ਸੰਗਤ ਸਾਡਾ ਇਤਿਹਾਸ ਭਗਵਾਨ ਕ੍ਰਿਸ਼ਨ ਜੀ ਰਾਮ ਜੀ ਆਏ ਸਮੇਂ ਸਮੇਂ ਸਿਰ ਅਵਤਾਰ ਆਏ ਨੇ ਵਾਰੀ ਵਾਰੀ ਸਿਰ ਜਿਵੇਂ ਜਿਵੇਂ ਵੀ ਰੋਗ ਸੀ ਉਹੋ ਜਿਹਾ ਵੈਦ ਆਇਆ ਹੈ ਇਲਾਜ ਵੀ ਸਭ ਦਾ ਇੱਕੋ ਹੀ ਹੈ ਵੈਦ ਵੀ ਇੱਕੋ ਹੀ ਹੈ ਪਰ ਢੰਗ ਵੱਖੋ ਵੱਖਰੇ ਅਪਣਾਏ ਨੇ ਧਰਮ ਦੇ ਪੈਰੋਕਾਰਾਂ ਨੇ ਪ੍ਰਮਾਣ ਦੇ ਤੌਰ ਤੇ ਸਮਝ ਆ ਜਾਏਗੀ ਇੱਕ ਵੈਦ ਦੇ ਕੋਲ ਮਰੀਜ਼ ਗਿਆ ਇੱਕ ਉਹ ਜਾ ਕੇ ਕਹਿੰਦਾ ਵੈਦ ਜੀ ਮੇਰੇ ਪੇਟ ਵਿੱਚ ਦਰਦ ਹੋ ਰਿਹਾ ਹੈ ਦੱਸੋ ਕੋਈ ਇਲਾਜ ਵੈਦ ਸਿਆਣਾ ਹੈ ਉਹਨੇ ਉਸੇ ਸਮੇਂ ਦੱਸ ਦਿੱਤਾ ਕਹਿੰਦੇ ਇਹਦਾ ਇਲਾਜ ਹੋਣਾ ਜਵੈਨ ਨਾਲ ਵੀ ਜੇ ਜਵੈਨ ਪੱਕਾ ਮਾਰ ਲਏਗਾ ਤੇ ਇਹ ਠੀਕ ਹੋ ਜਾਏਗਾ ਵੈਦ ਨੇ ਸੋਚਿਆ ਬੰਦਾ ਪੈਸੇ ਵਾਲਾ ਇਹਦਾ ਮਨ ਨਹੀਂ ਖੜਨਾ ਜੇ ਇਹਨੂੰ ਕਹਿਤਾ ਵੀ ਜਵੈਨ ਖਾ ਲੈ ਇਹ ਮਾਇਆ ਇਹਦੇ ਕੋਲ ਬਹੁਤ ਆ ਇਹ ਕਹੇਗਾ ਵੀ ਜਵੈਨ ਨਾਲ ਮੈਂ ਕਿੱਦਾਂ ਠੀਕ ਹੋ ਜੂ ਇਹ ਕਿਹੜਾ ਵੈਦ ਹੈ ਸਸਤੀ ਦਵਾਈ ਭਾਵੇਂ ਵਧੀ ਹੋਵੇ ਪਰ ਅਸੀਂ ਉਹਨੂੰ ਚੰਗੀ ਤਰ੍ਹਾਂ ਨਹੀਂ ਖਾਂਦੇ ਮੈਂ ਜਿੱਥੇ ਪੈਸੇ ਲੱਗੇ ਹੋਣ ਭਾਵੇਂ ਉਹ ਮਾੜਾ ਹੀ ਹੋਵੇ ਅਸੀਂ ਫਿਰ ਵੀ ਬੜੇ ਧਿਆਨ ਨਾਲ ਖਾਂਦੇ ਹਾਂ ਉਹਨੂੰ ਵੀ ਇਹਦੇ ਨਾਲ ਠੀਕ ਹੋਵਾਂਗੇ ਕਿਉਂਕਿ ਪੈਸੇ ਜੂ ਲੱਗੇ ਆ ਉੱਥੇ ਉਹ ਵੈਦ ਸੋਚਦਾ ਵੀ ਮੈਂ ਇਹਨੂੰ ਕਹਿ ਤੇ ਦੇਣਾ ਵੀ ਜਵੈਨ ਨਾਲ ਠੀਕ ਹੋ ਜਾਏਗਾ ਪਰ ਪੈਸੇ ਵਾਲਾ ਬੰਦਾ ਇਹਦਾ ਮਨ ਨਹੀਂ ਖੜਨਾ ਕਿਸੇ ਹੋਰ ਕੋਲ ਚੱਲ ਜੂ ਵੀ ਇਹ ਵੀ ਕੋਈ ਵੈਦ ਹੈ ਉਹਨੇ ਪਹਿਲਾਂ ਤੇ ਆਪਣੀ ਫੀਸ ਲਈ ਪੈਸੇ ਚਾਰਜ ਕੀਤੇ ਉਸ ਤੋਂ ਬਾਅਦ ਉਹਨੂੰ ਇੱਕ ਕੋਲੋਂ ਸਵਾਹ ਦੀ ਪੁੜੀ ਬੰਨ ਕੇ ਦੇ ਦਿੱਤੀ ਉਹਨੂੰ ਕਹਿੰਦੇ ਲਓ ਭਾਈ ਸਾਹਿਬ ਜੀ ਆਹ ਲੈ ਜਾਓ ਇਹਨੂੰ ਤੁਸੀਂ ਜਵੈਨ ਵਿੱਚ ਮਿਲਾ ਕੇ ਖਾਇਓ ਗਰਮ ਪਾਣੀ ਨਾਲ ਜਵੈਨ ਚ ਮਿਲਾ ਕੇ ਖਾ ਲਿਆ ਨਾਲੇ ਤੇ ਪੈਸੇ ਵੀ ਲੈ ਲਏ ਉਹ ਕਹਿੰਦਾ ਵੀ ਠੀਕ ਹੈ ਨਾਲੇ ਪੈਸੇ ਦੇ ਆਇਆ ਘਰ ਆਇਆ ਜਵੈਨ ਵਿੱਚ ਪਾ ਕੇ ਤੇ ਖਾਧਾ ਤੇ ਦਰਦ ਬੰਦ ਹੋ ਗਿਆ ਢੰਗ ਹੈ ਨਾ ਇਲਾਜ ਕਰਨ ਦਾ ਉਸੇ ਵੈਦ ਦੇ ਕੋਲ ਇੱਕ ਹੋਰ ਮਰੀਜ਼ ਆ ਗਿਆ ਉਹ ਮਰੀਜ਼ ਆ ਕੇ ਵੀ ਕਹਿਣ ਲੱਗਾ ਵੈਦ ਜੀ ਮੇਰੇ ਵੀ ਪੇਟ ਚ ਦਰਦ ਹੋ ਰਿਹਾ ਤੇ ਵੈਦ ਨੇ ਉਸ ਸਮੇਂ ਉਹਨੂੰ ਕਹਿਤਾ ਵੀ ਤੇਰਾ ਇਲਾਜ ਹੈ ਜਵੈਨ ਘਰ ਜਾ ਕੇ ਜਵੈਨ ਖਾ ਲੈ ਪਨਸਾਰੀ ਵਾਲੀ ਦੁਕਾਨ ਤੋਂ ਜਵੈਨ ਲੈ ਲੈ ਠੀਕ ਹੋ ਜਾਏਗਾ ਚਲੋ ਜੀ ਉਹਦਾ ਵੀ ਦਰਦ ਬੰਦ ਹੋ ਗਿਆ ਤੀਜਾ ਇੱਕ ਹੋਰ ਆਉਂਦਾ ਉਹ ਆ ਕੇ ਕਹਿੰਦਾ ਵੈਦ ਜੀ ਮੇਰੇ ਵੀ ਪੇਟ ਚ ਦਰਦ ਹੁੰਦਾ ਵੈਦ ਨੇ ਉਹਨੂੰ ਪੁੱਛਿਆ ਵੀ ਜਵੈਨ ਖਾ ਲੈ ਕਹਿੰਦਾ ਪੈਸੇ ਮੇਰੇ ਕੋਲ ਹੈ ਨਹੀਂ ਵੈਦ ਨੇ ਜਵੈਨ ਵੀ ਆਪਣੇ ਕੋਲੋਂ ਦਿੱਤੀ ਪਾਣੀ ਵੀ ਮੰਗਾ ਕੇ ਦਿੱਤਾ
ਮਾਰ ਜਾ ਫੱਕਾ, ਉਹਨੇ ਖਾ ਲਿਆ ਤੇ ਦਰਦ ਬੰਦ ਹੋ ਗਿਆ। ਧਿਆਨ ਦਿਓ, ਬਿਮਾਰੀ ਵੀ ਇੱਕ ਹੈ, ਵੈਦ ਵੀ ਇੱਕ ਹੈ, ਇਲਾਜ ਵੀ ਇੱਕ ਹੈ। ਬਿਮਾਰੀ ਪੇਟ ਦਰਦ ਹੋ ਰਿਹਾ, ਵੈਦ ਇੱਕੋ ਹੀ ਹੈ, ਇਲਾਜ ਹੈ ਤਿੰਨਾਂ ਦਾ ਹੀ ਜਵੈਨ, ਪਰ ਵੈਦ ਨੇ ਢੰਗ ਵੱਖੋ ਵੱਖਰੇ ਅਪਣਾਏ ਨੇ। ਆਖੋ ਸਤਨਾਮ, ਢੰਗ ਵੱਖੋ ਵੱਖਰੇ ਅਪਣਾਏ ਨੇ। ਪਹਿਲੇ ਤੋਂ ਪੈਸੇ ਵੀ ਲਏ, ਨਾਲ ਇੱਕ ਸਵਾਹ ਦੀ ਪੁੜੀ ਵੀ ਦੇ ਦਿੱਤੀ। ਜਿਹੜਾ ਦੂਜਾ ਆਇਆ ਹੈ ਉਹਨੂੰ ਦੱਸ ਦਿੱਤਾ ਵੀ ਜਵੈਨ ਖਾ ਲੈ, ਤੀਜੇ ਨੂੰ ਜਵੈਨ ਵੀ ਆਪਣੇ ਕੋਲੋਂ ਦਿੱਤੀ। ਇਲਾਜ ਵੀ ਇੱਕ ਹੈ, ਬਿਮਾਰੀ ਵੀ ਇੱਕ ਹੈ, ਵੈਦ ਨੇ ਢੰਗ ਵੱਖੋ ਵੱਖਰੇ ਅਪਣਾਏ ਨੇ। ਇਸੇ ਤਰ੍ਹਾਂ ਸਤਯੁਗ ਸੀ, ਤ੍ਰੇਤਾ ਸੀ, ਦੁਆਪਰ ਸੀ ਤੇ ਕਲਯੁਗ ਸੀ। ਸਾਡੀ ਸਾਰਿਆਂ ਦੀ ਬਿਮਾਰੀ ਵੀ ਇੱਕੋ ਹੀ ਹੈ, ਭਾਵੇਂ ਤ੍ਰੇਤਾ ਦੁਆਪਰ ਕਲਯੁਗ, ਸਾਡੀ ਸਾਰਿਆਂ ਦੀ ਬਿਮਾਰੀ ਵੀ ਇੱਕੋ ਹੀ ਹੈ ਹਉਮੈ, ਤੇ ਇਲਾਜ ਵੀ ਉਹਦਾ ਇੱਕੋ ਹੀ ਹੈ, ਉਹ ਹੈ ਨਾਮ, ਤੇ ਵੈਦ ਵੀ ਸਭ ਦਾ ਇੱਕੋ ਹੀ ਹੈ, ਅਕਾਲ ਪੁਰਖ ਪਰਮੇਸ਼ਰ। ਪਰ ਇਹ ਹੈ ਵੀ ਧਰਮ ਦੇ ਪੈਰੋਕਾਰਾਂ ਨੇ ਤਰੀਕੇ ਵੱਖੋ ਵੱਖਰੇ ਅਪਣਾਏ। ਇਲਾਜ ਤ੍ਰੇਤੇ ਵਿੱਚ ਵੀ ਨਾਮ ਨਾਲ ਹੋਇਆ, ਭਲਾ ਭਲਾ ਦੁਆਪਰ ਵਿੱਚ ਵੀ ਨਾਮ ਨਾਲ ਹੋਇਆ, ਤੇ ਭਲਾ ਅੱਜ ਕਲਯੁਗ ਵਿੱਚ ਵੀ ਨਾਮ ਨਾਲ ਹੀ ਹੋਣਾ। ਪਰ ਜਿਹੜੇ ਧਰਮ ਦੇ ਪੈਰੋਕਾਰ ਸਨ, ਰਾਮ ਜੀ ਨੇ ਤਰੀਕਾ ਕੋਈ ਹੋਰ ਅਪਣਾਇਆ। 10,000 ਸਾਲ ਦੀ ਉਮਰ ਸੀ ਮਨੁੱਖ ਦੀ, ਰਾਮ ਜੀ ਨੇ ਸੋਚਿਆ ਵੀ ਇਹੋ ਜਿਹਾ ਢੰਗ ਅਪਣਾਓ ਇਹਨਾਂ ਲੋਕਾਂ ਦੀ ਉਮਰ ਵੀ ਲੰਘ ਜਾਏ ਤੇ ਰੱਬ ਨੂੰ ਵੀ ਪ੍ਰਾਪਤ ਹੋ ਜਾਣ, ਇਹਨਾਂ ਨੂੰ ਪਰਮੇਸ਼ਰ ਦੀ ਵੀ ਪ੍ਰਾਪਤੀ ਹੋ ਜਾਏ। ਦੁਆਪਰ ਵਿੱਚ ਤਰੀਕਾ ਹੋਰ ਅਪਣਾਇਆ, 1,000 ਸਾਲ ਦੀ ਉਮਰ, ਕਲਯੁਗ ਵਿੱਚ ਉਮਰ ਹੀ 100 ਸਾਲ ਦੀ ਰਹਿ ਗਈ, ਉਮਰ 100 ਸਾਲ ਦੀ ਰਹਿ ਗਈ ਮਨੁੱਖ ਦੀ। ਪ੍ਰਾਣਾਯਾਮ ਕਰਨੇ, ਯੋਗ ਸਾਧਨ ਕਰਨੇ, ਇਹ ਧਰਮ ਦੇ ਪੈਰੋਕਾਰਾਂ ਨੇ ਦੱਸੇ ਵੀ ਪ੍ਰਾਣਾਯਾਮ, ਪ੍ਰਾਣ ਚੜਾ ਕੇ ਬੈਠੇ ਰਿਹਾ ਕਰਨਗੇ, 5,000 ਸਾਲ ਬੈਠੇ ਰਹੇ ਬੈਠੇ ਰਹੇ। ਤੇ ਜੇ ਅਸੀਂ ਦੁਆਪਰ ਵਾਲੇ ਜਾਂ ਕਲਯੁਗ ਵਾਲੇ ਕਰਮ ਕਾਂਡ ਅੱਜ ਕਰਾਂਗੇ, ਅੱਜ ਨਹੀਂ ਕਰ ਸਕਦੇ ਅਸੀਂ, ਕਿਉਂਕਿ ਉਮਰਾਂ ਥੋੜੀਆਂ ਨੇ। ਉਦੋਂ 10,000 ਸਾਲ ਦੀ ਉਮਰ ਸੀ, 5,000 ਜੰਗਲਾਂ ਚ ਲਾ ਦਿਓ, 5,000 ਸਾਲ ਘਰ ਲਾ ਦਿਓ, ਹੁਣ ਤੇ ਉਮਰ ਹੀ 100 ਸਾਲ ਦੀ ਹੈ, 100 ਤੱਕ ਵੀ ਕੋਈ ਵਿਰਲਾ ਹੀ ਪਹੁੰਚਦਾ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ, ਨਾ ਤੇ ਮੇਰਾ ਸਿੱਖ ਜੰਗਲਾਂ ਚ ਭਟਕੇਗਾ, ਨਾ ਮੇਰਾ ਸਿੱਖ ਧੂਣੀਆਂ ਤਾਪੇਗਾ, ਨਾ ਮੇਰਾ ਸਿੱਖ ਸਿਰ ਚ ਸਵਾਹ ਪਾਏਗਾ, ਇਹਨਾਂ ਤੇ ਟਾਈਮ ਹੀ ਨਹੀਂ ਜੰਗਲਾਂ ਚ ਜਾਣ ਦਾ। ਤੇ ਮਹਾਰਾਜ ਨੇ ਕਿਰਪਾ ਕਰਤੀ, ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ, ਨਾਲੇ ਤੂੰ ਬੱਚੇ ਵੀ ਹੁਣ ਤੇਰੇ, ਬੱਚਿਆਂ ਦੀ ਪਰਵਰਿਸ਼ ਵੀ ਕਰੀ, ਆਪਣੀ ਨੌਕਰੀ ਵੀ ਕਰੀ, ਆਪਣੀ ਖੇਤੀਬਾੜੀ ਵੀ ਕਰੀ, ਆਪਣਾ ਬਿਜ਼ਨਸ ਵੀ ਕਰੀ, ਤੇ ਪਰਮੇਸ਼ਰ ਨੂੰ ਵੀ ਪ੍ਰਾਪਤ ਕਰ ਲਈ, ਪਰ ਘਰ ਚ ਰਹਿ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੇਖੋ ਕਿੰਨਾ ਸੌਖਾ ਤਰੀਕਾ, ਜੱਗ ਕਰੋ। ਤ੍ਰੇਤੇ ਵਿੱਚ ਲੋਕ ਜੱਗ ਕਰਦੇ ਸੀ, ਤੇ ਜੱਗ ਕਰਨ ਤੇ ਲੱਖਾਂ ਰੁਪਇਆ ਉਹਨਾਂ ਵੇਲਿਆਂ ਚ ਖਰਚ ਹੁੰਦਾ ਸੀ, ਅੱਜ ਤੇ ਕਰੋੜਾਂ ਲੱਗ ਜਾਏਗਾ। ਤੇ ਪਤਾ ਸੀ ਔਖਾ ਕੰਮ, ਫਿਰ ਸੌਖੀ ਕਰਤੀ ਸੇਵਾ, ਉਹ ਗੱਲ ਵੱਖ ਹੈ। ਅਸੀਂ ਸਿੱਖ ਅੱਜ ਅਵੇਸਲੇ ਹੋ ਗਏ, ਸਾਨੂੰ ਸਾਰਾ ਹੀ ਕੰਮ ਮਹਿੰਗਾ ਮਹਿੰਗਾ ਲੱਗਦਾ, ਸਾਨੂੰ ਸਾਰਾ ਹੀ ਕੰਮ ਔਖਾ ਲੱਗਦਾ, ਪਰ ਸੌਖ ਬਹੁਤ ਦਿੱਤੀ ਹੈ ਸਿੱਖ ਨੂੰ, ਛੋਟਾਂ ਬਹੁਤ ਦਿੱਤੀਆਂ ਨੇ, ਬੜੀਆਂ ਛੋਟਾਂ ਨੇ ਸਿੱਖ ਵਾਸਤੇ। ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਭਾਈ ਸਾਹਿਬ ਕਹਿੰਦੇ, ਪੰਜ ਬਾਰ ਗੰਗ ਜਾਏ ਬਾਰ, ਪੰਜ ਪ੍ਰਾਗ ਨਹਾਏ, ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏ ਕਾ। ਪੰਜ ਵਾਰੀ ਕੋਈ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾਵੇ, ਪੰਜ ਵਾਰੀ ਕੋਈ ਪ੍ਰਾਗ ਤੀਰਥਾਂ ਤੇ ਨਹਾਉਣ ਵਾਸਤੇ ਜਾਵੇ, ਇੰਨਾ ਫਲ ਮਿਲ ਜਾਏਗਾ ਤੈਨੂੰ ਇਕੱਲੇ ਨੂੰ, ਜੇ ਇੱਕ ਗੁਰਸਿੱਖ ਨੂੰ ਆਪਣੇ ਘਰ ਚ ਇਸ਼ਨਾਨ ਕਰਾ ਦੇਵੇ, ਇੰਨਾ ਫਲ ਮਿਲ ਜਾਏਗਾ। ਸੌਖਾ ਨਹੀਂ ਤੇ ਹੋਰ ਕੀ ਹੈ, ਜੇ ਹੁਣ ਪੰਜ ਵਾਰੀ ਗੰਗਾ ਤੇ ਜਾਣਾ ਪਏਗਾ, ਇੱਥੋਂ ਗੰਗਾ ਤੇ ਜਾਣ ਵਾਸਤੇ ਵੇਖੋ ਵੀ ਕਿਰਾਇਆ ਕਿੰਨਾ ਲੱਗੇਗਾ, ਫਿਰ ਪੰਜ ਵਾਰੀ ਜਾਣਾ ਹੈ, ਟਾਈਮ ਕਿੰਨਾ ਲੱਗੇਗਾ, ਅੱਜ ਕੱਲ੍ਹ ਵੇਲ ਕਿਹਦੇ ਕੋਲ ਹੈ, ਉਮਰਾਂ ਛੋਟੀਆਂ ਹੋ ਗਈਆਂ। ਤੇ ਸੌਖਾ ਤਰੀਕਾ ਦੱਸਤਾ, ਕਹਿੰਦੇ ਗੁਰਸਿੱਖ ਨੂੰ ਘਰ ਚ ਇਸ਼ਨਾਨ ਕਰਾ ਦੇਗਾ ਨਾ, ਜਿਹੋ ਜਿਹਾ ਪੰਜ ਵਾਰੀ ਗੰਗਾ ਤੇ ਨਹਾਇਆ ਆ, ਜਿਹੋ ਜਿਹਾ ਇੱਕ ਸਿੱਖ ਨੂੰ ਘਰ ਚ ਇਸ਼ਨਾਨ ਕਰਾ ਦਿੱਤਾ, ਬਰਾਬਰ ਹੀ ਫਲ ਮਿਲ ਜਾਏਗਾ। ਜਿੱਦਾਂ ਅਖੰਡ ਪਾਠ ਸਾਹਿਬ ਹੁੰਦੇ ਨੇ ਘਰਾਂ ਚ, ਤੇ ਪਾਠੀ ਸਿੰਘਾਂ ਦੇ ਘਰ ਵਿੱਚ ਜਦੋਂ ਘਰ ਚ ਹੁੰਦੇ ਨੇ ਉਹਨਾਂ ਨੂੰ ਇਸ਼ਨਾਨ ਕਰਾਉਣਾ, ਉਹਨਾਂ ਦੀ ਸੇਵਾ ਕਰਨੀ, ਇਹ ਸੇਵਾ ਹੀ ਆ ਇਸ਼ਨਾਨ ਕਰਾਉਣ ਦੀ। ਉਸ ਤੋਂ ਬਾਅਦ ਦੂਜਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ, ਕੁਰਸ਼ੇਤਰ ਹਿੰਦੂਆਂ ਦਾ ਬੜਾ ਵੱਡਾ ਤੀਰਥ ਮੰਨਿਆ, 12 ਸਾਲ ਬਾਅਦ ਉੱਥੇ ਕੁੰਭ ਦਾ ਮੇਲਾ ਲੱਗਦਾ, ਬੜੇ ਬੜੇ ਵੱਡੇ ਸਰੋਵਰ ਬਣੇ ਨੇ ਉੱਥੇ, ਮਹਾਭਾਰਤ ਦਾ ਜੰਗ ਉੱਥੇ ਹੋਇਆ, ਮਹਾਭਾਰਤ ਦਾ ਕੁਰਸ਼ੇਤਰ। ਇੱਕ ਗੱਲ ਕਮਾਲ ਦੀ ਹੈ, ਕੁਰਸ਼ੇਤਰ ਦੇ ਵਿੱਚ ਠੇਕਾ ਕੋਈ ਨਹੀਂ। ਆਖੋ ਸਤਨਾਮ,
ਵਾਹਿਗੁਰੂ,
ਆਖੋ ਸਤਨਾਮ,
ਵਾਹਿਗੁਰੂ।
ਮੈਂ ਇੱਕ ਵਾਰੀ ਦਿੱਲੀ ਜਾ ਰਿਹਾ ਸਾਂ, ਮੇਰੇ ਨਾਲ ਇੱਕ ਹਿੰਦੂ ਨੌਜਵਾਨ ਉਹ ਬੈਠਾ ਸੀ। ਹੁਣ ਉਹਨੇ ਅੰਮ੍ਰਿਤ ਛਕ ਲਿਆ, ਉਦੋਂ ਉਹਦੇ ਦਾੜੀ ਕੇਸ ਹੈ ਨਹੀਂ ਸਨ। ਉਹ ਮੇਰੇ ਨਾਲ ਗੱਡੀ ਚ ਬੈਠਾ, ਪਿੱਛੇ ਦਿੱਲੀ ਰਹਿੰਦਾ ਉਹ, ਦੀਵਾਨ ਤੇ ਚੱਲਿਆ ਸਾਂ, ਤੇ ਮੈਨੂੰ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਉਹ ਮੈਨੂੰ ਕਹਿੰਦਾ, ਬਾਬਾ ਜੀ ਇਹ ਕੁਰਸ਼ੇਤਰ ਹੈ। ਮੈਂ ਕਿਹਾ ਠੀਕ ਹੈ ਜੀ। ਕਹਿੰਦਾ ਜੀ ਇੱਥੇ ਠੇਕਾ ਕੋਈ ਨਹੀਂ। ਮੈਂ ਹੈਰਾਨ ਹੋਇਆ ਵੀ ਠੇਕਾ ਹੀ ਹੈ ਨਹੀਂ। ਕਹਿੰਦੇ ਠੇਕਾ ਹੈ ਨਹੀਂ ਕੋਈ। ਮੈਂ ਖੁਦ ਵੀ ਗੌਲ ਕੀਤੀ, ਆਲੇ ਦੁਆਲੇ ਨਿਗਾਹ ਮਾਰੀ ਵੀ ਠੇਕੇ ਦਾ ਕੋਈ ਬੋਰਡ ਆਏਗਾ ਤੇ ਪਤਾ ਲੱਗ ਜਾਏਗਾ। ਹੋਰ ਬੋਰਡ ਛੋਟੇ ਆ, ਠੇਕੇ ਦਾ ਬੋਰਡ ਸਭ ਤੋਂ ਵੱਡਾ ਲਾਉਂਦੇ ਨੇ ਠੇਕੇ, ਮੋਟੇ ਮੋਟੇ ਅੱਖਰ ਲਿਖਣੇ ਪੈਂਦੇ ਨੇ, ਉਹਨਾਂ ਨੂੰ ਪਤਾ ਵੀ ਕਿਤੇ ਐਨਕਾਂ ਵਾਲਾ ਕੋਈ ਲੰਘ ਨਾ ਜਾਏ, ਉਹ ਵੱਡੇ ਵੱਡੇ ਅੱਖਰ ਹੁੰਦੇ ਠੇਕੇ ਵਾਲੇ। ਮੈਂ ਸਾਰੇ ਵੇਖਿਆ, ਸੱਚਮੁੱਚ ਹੀ ਠੇਕੇ ਦਾ ਕੋਈ ਵੀ ਬੋਰਡ ਨਹੀਂ ਨਜ਼ਰ ਆਇਆ, ਠੇਕਾ ਹੈ ਹੀ ਨਹੀਂ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭਾਈ ਇਹ ਦੱਸ ਵੀ ਤੁਹਾਡੇ ਇੱਥੇ ਇਹ ਠੇਕਾ ਕਿਉਂ ਨਹੀਂ, ਇਹਦਾ ਕਾਰਨ ਕੀ ਹੈ, ਠੇਕਾ ਹੈ ਕਿਉਂ ਨਹੀਂ। ਅੱਗੋਂ ਮੈਨੂੰ ਕਹਿਣ ਲੱਗਾ, ਬਾਬਾ ਜੀ ਸਾਡੇ ਹਿੰਦੂ ਜਗਤ ਵਿੱਚ ਕੁਰਸ਼ੇਤਰ ਨੂੰ ਬੜਾ ਮਹਾਨ ਤੀਰਥ ਮੰਨਿਆ ਜਾਂਦਾ, ਇਸ ਕਰਕੇ ਕਿਉਂਕਿ ਇੱਥੇ ਮਹਾਭਾਰਤ ਦਾ ਜੰਗ ਹੋਇਆ, ਅਸੀਂ ਇਹਨੂੰ ਪਵਿੱਤਰ ਧਰਤੀ ਮੰਨਦੇ ਹਾਂ। ਪਵਿੱਤਰ ਇਹ ਧਰਤੀ, ਇਹ ਧਰਤੀ ਬੜੀ ਪਵਿੱਤਰ ਹੈ, ਇਸ ਕਰਕੇ ਇੱਥੇ ਠੇਕਾ ਕੋਈ ਨਹੀਂ। ਪਵਿੱਤਰ ਧਰਤੀ ਤੇ ਠੇਕਾ ਸੋਹਣਾ ਨਹੀਂ ਲੱਗਦਾ, ਸੱਚ ਜਾਣਿਓ। ਮੇਰੇ ਮਨ ਵਿੱਚ ਖਿਆਲ ਆਇਆ, ਮੈਂ ਕਿਹਾ ਫਤਿਹਗੜ੍ਹ ਸਾਹਿਬ ਵਰਗੀ ਪਵਿੱਤਰ ਧਰਤੀ ਕਿਹੜੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਖੂਨ ਡੁੱਲਿਆ। ਸਾਡੇ ਸਿੱਖ ਜਗਤ ਵਿੱਚ ਫਤਿਹਗੜ੍ਹ ਸਾਹਿਬ ਵਰਗੀ ਪਵਿੱਤਰ ਧਰਤੀ ਕਿਹੜੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਲਾਂ ਦਾ ਖੂਨ ਡੁੱਲਿਆ, ਮਨ ਵਿੱਚ ਫੁਰਨਾ ਆਇਆ, ਉਹ ਫਤਿਹਗੜ੍ਹ ਸਾਹਿਬ ਦੀ ਧਰਤੀ, ਅੰਮ੍ਰਿਤਸਰ ਸਿਫਤੀ ਦਾ ਘਰ, ਜਿਹਦੇ ਵਾਸਤੇ ਸਿੱਖ ਰੋਜ਼ ਅਰਦਾਸ ਕਰਦਾ ਹੈ ਵੀ ਸੱਚੇ ਪਾਤਸ਼ਾਹ ਮੈਨੂੰ ਅੰਮ੍ਰਿਤਸਰ ਸਾਹਿਬ ਦੇ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ੋ। ਤੇ ਸਾਡੀਆਂ ਪਵਿੱਤਰ ਧਰਤੀਆਂ ਨੇ ਆ ਫਤਿਹਗੜ੍ਹ ਸਾਹਿਬ, ਖਿਮਾ ਕਰਨਾ ਅੱਜ ਤੋਂ 2-3 ਸਾਲ ਪਹਿਲਾਂ ਜਾਈਦਾ ਸੀ ਨਾ ਕਦੇ, ਤੇ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਗਏ ਆ, ਗਾਂ ਮਾਸ ਦੀਆਂ ਰੇਹੜੀਆਂ, ਗਾਂ ਮੁਰਗੇ ਵੀ ਲਟਕਦੇ ਆ, ਬੱਕਰੇ ਵੀ ਲਟਕਦੇ ਆ, ਲੋਕ ਸ਼ਰਾਬਾਂ ਵੀ ਪੀਂਦੇ ਨੇ, ਗਾਉਣ ਵਾਲੇ ਵੀ ਲੱਗੇ ਹੋਏ, ਤੇ ਬੜਾ ਦੁੱਖ ਲੱਗਦਾ ਸੀ ਵੀ ਜੇ ਅੱਜ ਕਿਸੇ ਨੂੰ ਨਾਲ ਲੈ ਆਈਏ ਵੀ ਆਓ ਤੁਹਾਨੂੰ ਆਪਣਾ ਵਿਰਸਾ ਸਿੱਖ ਧਰਮ ਵਿਖਾਈਏ, ਇੱਥੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ, ਤੇ ਲੋਕ ਗੱਲਾਂ ਕਰਨਗੇ ਆਹ ਤੁਹਾਡਾ ਸਿੱਖ ਧਰਮ, ਇੱਕ ਪਾਸੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਾ, ਉੱਥੇ ਇੱਥੇ ਆ ਬੱਕਰਿਆਂ ਦਾ ਖੂਨ ਵਹਾਇਆ ਜਾ ਰਿਹਾ, ਆ ਕਿੱਦਾਂ ਹਰ ਪਾਸੇ। ਇਹ ਕੰਮ ਕੋਈ ਗੁਰਮੁਖਾਂ ਗੁਰਸਿੱਖਾਂ ਵਾਲਾ ਨਹੀਂ। ਹੁਣ ਤੇ ਚਲੋ ਪਿਛਲੀ ਸਭਾ ਤੇ ਵੀ ਵੇਖਿਆ ਆਪਾਂ ਐਤਕੀ ਵੀ ਕਾਫੀ ਹੱਦ ਤੱਕ ਕੋਈ ਠੇਕਾ ਨਹੀਂ, ਕੋਈ ਮਾਸ ਸ਼ਰਾਬ ਨਹੀਂ, ਬੰਦ ਕਰ ਦਿੱਤਾ, ਕਿਰਪਾ ਮਹਾਰਾਜ ਦੀ ਕੀਤੀ, ਕਹਿੰਦੇ ਸਭਾ ਵੇਲੇ ਨਹੀਂ। ਪਰ ਇਹ ਸਦਾ ਹੀ ਹੋਣਾ ਚਾਹੀਦਾ, ਇਹ ਪਵਿੱਤਰ ਧਰਤੀ ਹੈ, ਇਹ ਧਰਤੀ ਉੱਤੇ ਠੇਕਾ ਨਜ਼ਰ ਨਾ ਆਵੇ, ਉੱਥੇ ਕਿਤੇ ਮਾਸ ਦੀਆਂ ਰੇਹੜੀਆਂ ਨਜ਼ਰ ਨਾ ਆਉਣ। ਉਹ ਸਿੱਖ ਜਗਤ ਵਿੱਚ ਬੜੀ ਮਹਾਨ ਧਰਤੀ, ਪਰ ਕਵੇ ਕੌਣ, ਕਾਨਫਰੰਸਾਂ ਹੋ ਰਹੀਆਂ ਨੇ, ਉਹ ਲੀਡਰ ਉਹਨੂੰ ਗਾਲਾਂ ਕੱਢੀ ਜਾਂਦਾ, ਦੂਜਾ ਦੂਜੇ ਨੂੰ ਕੱਢੀ ਜਾਂਦਾ, ਕਦੇ ਕਿਸੇ ਨੇ ਵੀ ਆਖਿਆ ਵੀ ਅੰਮ੍ਰਿਤ ਛਕੋ? ਵੱਡੇ ਵੱਡੇ ਪੰਡਾਲ ਲਾਏ ਹੁੰਦੇ ਆ, ਇੱਕ ਦੂਜੇ ਨੂੰ ਆਪਣੀ ਕੁਰਸੀ ਦੇ ਪਿੱਛੇ ਰੌਲਾ ਪੈ ਰਿਹਾ। ਕਦੇ ਕਿਸੇ ਨੇ ਕਿਹਾ ਵੀ ਏਡਾ ਵੱਡਾ ਪੰਡਾਲ ਲੱਗਿਆ, ਸਿੰਘ ਸਜੋ, ਆਪਾਂ ਅੰਮ੍ਰਿਤ ਛਕੋ, ਆਪਾਂ ਨੂੰ ਅੰਮ੍ਰਿਤ ਛਕਣਾ ਚਾਹੀਦਾ, ਤੇ ਕਹਿੰਦੇ ਨੀ ਕੋਈ, ਆਪੋ ਆਪਣਾ ਹੀ ਕੰਮ ਆ ਬਸ। ਪਰ ਜੇ ਕਿਤੇ ਆਵਾਜ਼ ਉਠਾਈਏ ਤੇ ਕਿਰਪਾ ਹੋ ਸਕਦੀ। ਕੁਰਸ਼ੇਤਰ ਵਿੱਚ ਧਿਆਨ ਦੇਣਾ, ਕੋਈ ਠੇਕਾ ਨਹੀਂ, ਉਹ ਪਵਿੱਤਰ ਧਰਤੀ ਮੰਦਿਰ। ਉਸ ਕੁਰਸ਼ੇਤਰ ਤੀਰਥ ਤੇ ਇਸ਼ਨਾਨ ਕਰਨ ਨੂੰ ਹਿੰਦੂ ਲੋਕ ਬੜਾ ਮਹਾਨ ਮੰਨਦੇ ਤੇ ਸਤਸੰਗ ਜੀ ਭਾਈ ਗੁਰਦਾਸ ਜੀ ਕਹਿੰਦੇ ਨੇ, ਪੰਜ ਬਾਰ ਗੰਗ ਜਾਏ, ਬਾਰ ਪੰਜ ਪ੍ਰਾਗ ਨਹਾਏ, ਤੈਸਾ ਪੁੰਨ ਏਕ ਗੁਰਸਿੱਖ ਕੋ ਨਵਾਏ, ਕਾ ਸਿੱਖ ਕੋ ਪੁਲਾਏ, ਪਾਨੀ ਭਾਉ ਕਰ ਕੁਰਖੇਤ। ਇੱਕ ਸਿੱਖ ਨੂੰ ਜਾਂਦੇ ਜਾਂਦੇ ਨੂੰ ਪਾਣੀ ਪਿਆ ਦੇ, ਜਿਹੋ ਜਿਹਾ ਇੱਕ ਸਿੱਖ ਨੂੰ ਪਾਣੀ ਪਿਆ ਦਿੱਤਾ, ਜਿਹੋ ਜਿਹਾ ਤੂੰ ਕੁਰਸ਼ੇਤਰ ਇਸ਼ਨਾਨ ਕਰ ਆਇਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਰਾਬਰ ਫਲ ਹੋਏਗਾ, ਕੁਰਸ਼ੇਤਰ ਜਾਣਾ ਤੇ ਇੱਕ ਸਿੱਖ ਨੂੰ ਪਾਣੀ ਪਿਲਾਣਾ, ਇੱਕ ਬਰਾਬਰ ਹੈ। ਛਬੀਲਾਂ ਨਹੀਂ ਲਾਉਂਦੇ ਆਪਾਂ, ਸਭ ਤੋਂ ਪਹਿਲੀ ਛਬੀਲ ਕਿਹਨੇ ਲਾਈ? ਸਭ ਤੋਂ ਪਹਿਲੀ ਛਬੀਲ ਗੁਰਸਿੱਖਾਂ ਦੇ ਪਹਿਲੇ ਗੁਰੂ, ਸਿੱਖ ਧਰਮ ਦੇ ਮੋਢੀ ਬਾਨੀ ਕਹਿ ਲਓ, ਧੰਨ ਗੁਰੂ ਨਾਨਕ ਸਾਹਿਬ ਨੇ ਲਾਈ। ਨਾਨਕ ਪਿਆਓ ਸਾਹਿਬ ਗੁਰਦੁਆਰਾ ਦਿੱਲੀ ਚ ਬਣਿਆ, ਉੱਥੇ ਮਰਨ ਨੇ ਰਹਿ ਕੇ ਤੇ ਜਲ ਛਕਾਉਣ ਦੀ ਸੇਵਾ ਕੀਤੀ ਆਪ। ਇਹ ਜਿਹੜਾ ਅਸੀਂ ਜਲ ਛਕਾਉਣ ਦੀਆਂ ਛਬੀਲਾਂ ਲਾਉਂਦੇ ਹਾਂ ਨਾ, ਪਾਣੀ ਪਿਆਉਂਦੇ ਹਾਂ, ਇਹ ਬੜੀ ਵੱਡੀ ਸੇਵਾ। ਜਦੋਂ ਕੋਈ ਗੁਰਸਿੱਖ ਯਾਤਰਾ ਜਾ ਰਿਹਾ ਹੋਵੇ, ਉਹਨੂੰ ਰਸਤੇ ਵਿੱਚ ਤੁਸੀਂ ਪਾਣੀ ਪਿਲਾ ਦਿਓ, ਪਾਣੀ ਦਾ ਗਲਾਸ ਪਿਆ ਦਿਓ, ਅਸੀਂ ਵੀ ਉਹਦੀ ਯਾਤਰਾ ਦੇ ਹਿੱਸੇਦਾਰ ਬਣ ਜਾਂਗੇ। ਜਾਂਦੇ ਜਾਂਦੇ ਨੂੰ ਇੱਕ ਕੱਪ ਦੁੱਧ ਦਾ ਪਿਆ ਦਿਓ, ਪ੍ਰਸ਼ਾਦਾ ਛਕਾ ਦਿਓ, ਪ੍ਰਸ਼ਾਦਾ ਤੇ ਵੱਡੀ ਗੱਲ ਆ, ਪਾਣੀ ਵੀ ਪਿਆ ਦਿਓ, ਬਸ ਅਸੀਂ ਵੀ ਹਿੱਸੇਦਾਰ ਬਣ ਜਾਂਗੇ ਉਹਦੀ ਯਾਤਰਾ ਦੇ। ਇਹ ਪਾਣੀ ਜਲ ਛਕਾਉਣ ਦੀ ਸੇਵਾ, ਇਹ ਬੜੀ ਮਹਾਨ ਸੇਵਾ, ਇਹ ਐਵੇਂ ਹੀ ਨਹੀਂ ਸੇਵਾ, ਬੜੀ ਵੱਡੀ ਸੇਵਾ। ਸਿੱਖ ਕੋ ਪਲਾਏ ਪਾਨੀ ਭਾਉ ਕਰ ਕੁਰਖੇਤ। ਕੁਰਸ਼ੇਤਰ ਜਾਣ ਤੇ ਵੇਖੋ ਕਿੰਨਾ ਟਾਈਮ ਲੱਗੇਗਾ, ਕਿੰਨਾ ਤੇਲ ਲੱਗੇਗਾ, ਕਿੰਨਾ ਖਰਚਾ ਹੋਣਾ, ਕਿੰਨਾ ਟਾਈਮ ਲੱਗੇਗਾ। ਸਿੱਖ ਧਰਮ ਵਿੱਚ ਇੰਨਾ ਸੌਖਾ ਕਰਤਾ, ਕਹਿੰਦੇ ਪਾਣੀ ਪਿਲਾ ਦੇ, ਬਰਾਬਰ ਫਲ ਹੈ, ਹੋਰ ਕੀ ਚਾਹੀਦਾ ਸਾਨੂੰ? ਐਡੀ ਕਿਰਪਾ, ਜੇ ਕਲਯੁਗ ਅਸੀਂ ਮਾੜਾ ਕਹਿੰਦੇ ਹਾਂ ਤੇ ਛੋਟਾ ਵੀ ਤੇ ਓਨੀਆਂ ਹੀ ਨੇ। ਜੇ ਅਸੀਂ ਕਲਯੁਗ ਨੂੰ ਮਾੜਾ ਕਹਿੰਦੇ ਹਾਂ ਤੇ ਕੰਮ ਸੌਖਾ ਵੀ ਓਨਾ ਹੀ ਹੈ, ਸੌਖਾ ਹੈ ਨਾ, ਸਿਰ ਚ ਸਵਾਹ ਪਾਉਣ ਦੀ ਲੋੜ ਹੈ ਨਾ, ਧੂਣੀਆਂ ਤਾਪਣ ਦੀ ਲੋੜ ਹੈ। ਹੁਣ ਵੇਖੋ ਸੋਹਣੇ ਸੋਹਣੇ ਕੱਪੜੇ ਪਾ ਕੇ ਬੈਠਦੇ ਹਾਂ ਆਪਾਂ, ਜਿੰਨੇ ਮਰਜ਼ੀ ਸੋਹਣੇ ਪਾ ਕੇ ਆ ਜਾਓ ਬੈਠੋ ਸੰਗਤ ਵਿੱਚ, ਤੇ ਜੇ ਸਿਰ ਚ ਸਵਾਹ ਪਾਉਣੀ ਪੈਂਦੀ ਫਿਰ ਸਾਡਾ ਕੀ ਬਣਦਾ? ਅਸੀਂ ਮਹਾਰਾਜ ਦਾ ਦੇਣ ਦੇ ਸਕਦੇ ਹਾਂ ਕਿਤੇ? ਗੁਰੂ ਨਾਨਕ ਸਾਹਿਬ ਦਾ ਦੇਣ ਅਸੀਂ ਦੇ ਸਕਦੇ? ਐਡੀ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਨੇ, ਕੁਛ ਨਹੀਂ ਕੀਤਾ, ਸਿਰਫ ਗਾਇਆ। ਨਾ ਤੇ ਉਹ ਤਪ ਕਰਨ ਵਾਸਤੇ ਬੈਠੇ, ਆਪਾਂ ਪੜ੍ਹਿਆ ਕਿਤੇ ਵੀ 10 ਸਾਲ ਗੁਰੂ ਨਾਨਕ ਸਾਹਿਬ ਬੈਠ ਕੇ ਚੌਂਕੜਾ ਮਾਰ ਕੇ? ਨਾ ਗੁਰੂ ਨਾਨਕ ਸਾਹਿਬ ਨੇ ਯੋਗ ਕਮਾਇਆ, ਨਾ ਗੁਰੂ ਨਾਨਕ ਸਾਹਿਬ ਨੇ ਤਪ ਕਮਾਇਆ, ਗੁਰੂ ਨਾਨਕ ਸਾਹਿਬ ਨੇ ਸਿਰਫ ਗਾਇਆ। ਤੇ ਮਹਾਰਾਜ ਦਾ ਗਾਉਣਾ ਹੀ ਤਪ ਬਣ ਗਿਆ, ਮਰਦ ਦਾ ਗਾਉਣਾ ਹੀ ਯੋਗ ਬਣ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਗਾਉਣ ਵਿੱਚ ਹੀ ਪਾਵਰ ਸੀ, ਗਾਇਆ ਮਨੋ ਗਾਇਆ ਤੇ ਗਾ ਕੇ ਹੀ ਪਾਇਆ। ਤੇ ਸਾਨੂੰ ਵੀ ਮਹਾਰਾਜ ਨੇ ਆਖਿਆ, ਭਾਈ ਸਿੱਖੋ ਕੰਮ ਕਰਿਓ, ਨਾਲ ਨਾਲ ਗਾਇਓ, ਨਾਲੇ ਹਲ ਵਾਹਿਓ, ਨਾਲੇ ਉਹਦੇ ਗੀਤ ਗਾਇਓ, ਨਾਲੇ ਗੱਡੀ ਚਲਾਇਓ, ਨਾਲੇ ਉਹਦੇ ਗੀਤ ਗਾਇਓ, ਬੀਬੀ ਉਹ ਨਾਲੇ ਪ੍ਰਸ਼ਾਦੇ ਪਕਾਇਓ, ਨਾਲੇ ਰੱਬ ਦੇ ਗੀਤ ਗਾਇਓ, ਗਾ ਕੇ ਹੀ ਪਾ ਲਓਗੇ। ਕਿੱਦਾਂ ਸੌਖਾ ਮਾਰਗ ਦੱਸਿਆ ਸਾਨੂੰ, ਸਿਰਫ ਗਾਇਆ ਤੇ ਮਨੋਂ ਗਾਇਆ, ਹਿਰਦੇ ਚੋਂ ਗਾਇਆ ਤੇ ਗਾ ਕੇ ਹੀ ਪਾ ਲਿਆ, ਸਾਰੀ ਜ਼ਿੰਦਗੀ ਗਾਇਆ। ਧਿਆਨ ਦੇਣਾ ਕਿੱਦਾਂ ਸੌਖਾ ਕਰਤਾ। ਸਿੱਖ ਕੋ ਪਲਾਏ ਪਾਨੀ ਭਾਉ ਕਰ ਕੁਰਖੇਤ। ਅਗਲਾ ਬਚਨ ਆ ਰਿਹਾ, ਅਸਵਮੇਧ ਜਗ ਫਲ ਸਿੱਖ ਕੋ ਜਵਾਏ ਕਾ। ਭਾਈ ਗੁਰਦਾਸ ਜੀ ਦਾ ਗੁਰੂ ਘਰ ਦੇ ਵੇਦ ਵਿਆਸ ਜੀ ਕਹਿੰਦੇ ਨੇ, ਕਿਸੇ ਸਿੱਖ ਨੂੰ ਆਪਣੇ ਘਰ ਵਿੱਚ ਪ੍ਰਸ਼ਾਦਾ ਛਕਾ ਦਿਓ, ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾ ਦਿਓ, ਜਿਹੋ ਜਿਹਾ ਇੱਕ ਅਸਮੇਧ ਜੱਗ ਕਰਾ ਦਿੱਤਾ। ਅਸਮੇਧ ਜੱਗ ਤ੍ਰੇਤੇ ਵਿੱਚ ਸੀ, ਬਹੁਤ ਜ਼ਿਆਦਾ ਤ੍ਰੇਤੇ 'ਚ ਜੱਗ ਕਰਦੇ ਸੀ ਲੋਕ। ਸਤਯੁਗ ਸੱਤ ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੋਂ ਦ੍ਰਿੜੇ ਕਲ ਕੇਵਲ ਨਾਮ ਆਧਾਰ। ਤ੍ਰੇਤੇ ਵਿੱਚ ਜੱਗ ਹੁੰਦੇ ਸੀ, ਇੱਕ ਜੱਗ ਕਰਨ ਤੇ ਲੱਖਾਂ ਰੁਪਇਆ ਲੱਗਦਾ ਹੈ। ਕਹਿੰਦੇ ਇੱਕ ਸਿੱਖ ਨੂੰ ਘਰ 'ਚ ਬਿਠਾ ਕੇ ਪ੍ਰਸ਼ਾਦਾ ਛਕਾ ਦਿਓ, ਜਿਹੋ ਜਿਹਾ ਅਸਮੇਧ ਜੱਗ ਕਰਾ ਦਿੱਤਾ, ਜਿਹੋ ਜਿਹਾ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾ ਦਿੱਤਾ, ਇਹ ਬਰਾਬਰ ਫਲ ਹੈ। ਹੁਣ ਤੁਸੀਂ ਕਹੋਗੇ ਆ ਵੀ ਸਿੱਖ ਵਧੀਆ ਨਹੀਂ, ਇਹ ਤੇ ਬੇਈਮਾਨ ਹੈ, ਆ ਸਿੱਖ ਨਹੀਂ ਵਧਿਆ ਇਹਦੇ ਚ ਆ ਘਾਟ ਹੈ। ਇਹ ਨਾ ਵੇਖੋ, ਸਿੱਖ ਨੂੰ ਆਪਣੀ ਸ਼ਰਧਾ ਭਾਵਨਾ ਨਾਲ ਪ੍ਰਸ਼ਾਦਾ ਛਕਾ ਦਿਓ ਬਸ। ਜਿਹੜੀ ਸ਼ਰਧਾ ਭਾਵਨਾ ਨਾਲ ਨਾ ਪੰਜ ਸਿੰਘਾਂ ਨੂੰ ਆਪਣੀ ਭਾਵਨਾ ਗੁਰਸਿੱਖਾਂ ਤੇ ਰੱਖ ਲਓ, ਅੱਗੇ ਫਿਰ ਵੇਖੀ ਜਾਏਗੀ ਜੋ ਹੋਏਗਾ। ਜਿਹੜਾ ਕਰ ਰਿਹਾ ਜੇ ਉਹਨਾਂ ਜਪ ਤਪ ਨਹੀਂ ਕਰੇਗਾ ਤੇ ਗੁਰੂ ਘਰ ਦਾ ਖਾਣਾ ਸੌਖਾ ਹੈ, ਪਚਾਉਣਾ ਔਖਾ ਹੈ। ਪਚਾਇਆ ਨਹੀਂ ਜਾਂਦਾ, ਖਾ ਤੇ ਹਰ ਕੋਈ ਲੈਂਦਾ। ਗੁਰੂ ਘਰ ਦਾ ਖਾਣਾ ਸੌਖਾ, ਫਿਰ ਇਹ ਜਿਹੜਾ ਨਾ ਕਹਿੰਦੇ ਨੇ ਗੁਰੂ ਘਰ ਕੀਆਂ ਰੋਟੀਆਂ, ਤਿੰਨ ਕੰਮ ਕਰੇਨ ਹੱਡ ਗਾਲਣ, ਕਹਿੰਦੇ ਸੁਸਤੀ ਪਾਉਣ ਕੰਮ ਕਰਨ ਨਾ ਦੇਣ। ਇਹ ਸਿਆਣਿਆਂ ਦਾ ਕਥਨ ਆ, ਵੀ ਗੱਲ ਵੀ ਸਹੀ ਆ। ਜਿਹੜਾ ਗੁਰੂ ਘਰ ਦਾ ਖਾਈ ਜਾਏ ਤੇ ਓਨੀ ਸੇਵਾ ਕਰੇ ਨਾ, ਜਾਂ ਜਪਜੀ ਸਾਹਿਬ ਪੜ੍ਹੇ ਨਾ, ਨਿਤਨੇਮ ਕਰੇ ਨਾ, ਤੇ ਫਿਰ ਔਖਾ ਹੀ ਆ ਪਜਾਉਣਾ। ਤੇ ਇੱਥੇ ਵੀ ਕਈਆਂ ਦਾ ਕੰਮ ਆਏ ਲੰਗਰ ਛਕ ਲਿਆ, ਆ ਕਈ ਮੈਂ ਵੇਖਿਆ ਵਿੱਚੋਂ ਉੱਠਦੇ ਨੇ, ਸੋਚਦੇ ਨੇ ਖਰੇ ਲੰਗਰ ਚੱਲ, ਵਿੱਚ ਦੀ ਵੀ ਖਾਓ, ਦੋ ਪ੍ਰਸ਼ਾਦੇ ਛਕ ਕੇ ਫਿਰ ਬਹਿ ਕੇ ਆ ਕੇ ਕਈਆਂ ਨੇ ਜਾਣ ਲੱਗਿਆ ਫਿਰ ਛਕ ਜਾਣਾ ਤਿੰਨ ਤਿੰਨ ਵਾਰੀ। ਕੰਮ ਹੀ ਦੋ ਰਹਿ ਗਏ ਸਾਡੇ ਕੋਲ। ਤੇ ਭਾਈ ਗੁਰਦਾਸ ਜੀ ਦੇ ਕਹਿੰਦੇ ਨੇ, ਮੁਰਦਾ ਹੋਏ ਮਰੀਦ ਨਾ ਗੱਲੀ, ਹੋਵਣਾ ਸਾਬਰ ਸਿਦਕ ਸ਼ਹੀਦ, ਪਰਮ ਪੋ ਖੋਵਣਾ ਗੋਲਾ ਮੁੱਲ ਖਰੀਦ, ਕਾਰੈ ਜੋਵਣਾ ਨਾ ਤਿਸ ਭੁੱਖ ਨਾ ਨੀਂਦ, ਨਾ ਖਾਣਾ ਸੋਵਣਾ, ਖਾਣ ਦੀ ਤੇ ਸੌਣ ਦੀ ਪਰਵਾਹ ਨਾ ਕਰੀ, ਖਾਣ ਦੀ ਤੇ ਸੌਣ ਦੀ ਦੋ ਗੱਲਾਂ ਦੀ ਪਰਵਾਹ ਕਰੀ ਹੋਈ ਨਾ ਫਿਰ ਸੇਵਕ ਬਣੇਗਾ। ਪਰ ਸਾਡਾ ਤੇ ਦੋ ਕੰਨਾਂ ਗੱਲਾਂ ਕੰਨੀ ਧਿਆਨ ਰਹਿੰਦਾ। ਅੰਮ੍ਰਿਤਸਰ ਚਲੇ ਜਾਈਏ, ਫਿਕਰ ਹੀ ਇਹ ਹੈ ਪਹਿਲੇ ਨੰਬਰ ਤੇ ਕਮਰਾ ਮਿਲ ਜੇ, ਦੂਜੇ ਨੰਬਰ ਤੇ ਲੰਗਰ ਮਿਲ ਜੇ, ਦੋ ਚੀਜ਼ਾਂ ਹੀ ਲੱਭਣੀਆਂ। ਤੀਰਥ ਸਥਾਨ ਤੇ ਜਾ ਕੇ ਅਸੀਂ ਇੱਥੋਂ ਆਨੰਦਪੁਰ ਸਾਹਿਬ ਜਾਓ, ਦੋ ਗੱਲਾਂ ਲੱਭਾਂਗੇ। ਹੇਮਕੁੰਡ ਸਾਹਿਬ ਚਲੇ ਜਾਓ, ਪਹਿਲੇ ਨੰਬਰ ਤੇ ਕਮਰੇ ਵਾਲਿਆਂ ਨਾਲ ਲੜਾਂਗੇ ਵੀ ਸਾਨੂੰ ਕਮਰਾ ਨਹੀਂ ਦਿੰਦੇ, ਉੱਥੇ ਕਲੇਸ਼ ਹੀ ਕਰਨਾ। ਉੱਥੇ ਜਿਹੜਾ ਗਾਂਹ ਬੈਠਾ ਉਹ ਕਾਊਂਟਰ ਤੇ ਬੈਠਾ, ਉਹਦੇ ਨਾਲ ਲੜੀ ਜਾਂਦੇ ਮੈਨੇਜਰ ਨਾਲ, ਕਮਰਾ ਨਹੀਂ ਦਿੰਦੇ, ਤੁਸੀਂ ਬਣਾਏ ਕਾਹਦੇ ਵਾਸਤੇ? ਮਿਲ ਗਿਆ ਤਾਂ ਵੀ, ਨਾ ਮਿਲਿਆ ਤਾਂ ਵੀ, ਕੋਈ ਨੀ, ਘਰ ਵੀ ਸੌਣਾ ਹੀ ਹੈ। ਤੇ ਮਹਾਰਾਜ ਕਹਿੰਦੇ ਖਾਣ ਦੀ ਤੇ ਸੌਣ ਦੀ ਪਰਵਾਹ ਨਾ ਕਰੇ ਜਿਹੜਾ ਸੇਵਾਦਾਰ, ਆਪਾਂ ਨੂੰ ਕੰਮ ਹੀ ਦੋ ਨੇ। ਤੇ ਸਾਧ ਸੰਗਤ ਜੀ, ਸਿੱਖ ਨੂੰ ਪ੍ਰਸ਼ਾਦਾ ਛਕਾਉਣਾ ਇਹ ਬੜੀ ਮਹਾਨ ਸੇਵਾ ਹੈ। ਲੰਗਰ ਲਾਉਂਦੇ ਹਾਂ ਨਾ ਆਪਾਂ ਸਾਲ ਬਾਅਦ, ਖੰਡਪੜ ਸਾਹਿਬ ਕਰਾਈਦਾ ਹੀ ਆ ਲਗਭਗ, ਬਹੁਤੇ ਨੇ ਖੰਡਪੜ ਸਾਲ ਬਾਅਦ ਕਰਾਉਂਦੇ ਨੇ, ਕੋਈ ਵਿਆਹਾਂ ਢੰਗਾਂ ਤੇ ਵੀ ਕਰਾਉਂਦੇ ਨੇ, ਉਦੋਂ ਫਿਰ ਲੰਗਰ ਲਾਉਣਾ ਹੈ, ਪ੍ਰਸ਼ਾਦਾ ਛਕਾਉਣਾ ਸੰਗਤਾਂ ਨੂੰ ਘਰ ਸੱਦ ਕੇ। ਸੰਗਤ ਸਦਣੀ ਹੈ, ਰਿਸ਼ਤੇਦਾਰ ਵੀ ਸੰਗਤ ਰੂਪ ਆਉਣ ਵਿੱਚ, ਇਹ ਨਹੀਂ ਕਿ ਰਿਸ਼ਤੇਦਾਰ ਹੀ ਸਦਣੇ ਨੇ ਆਪਾਂ। ਆਪਾਂ ਸਾਰੇ ਖੰਡਪੜ ਸਾਹਿਬ ਤੇ ਕਰਾਈਦਾ, ਲੰਗਰ ਵੀ ਲਾਈਦਾ, ਪਰ ਚਿੱਠੀਆਂ ਦੇਈਦੀਆਂ ਨੇ ਰਿਸ਼ਤੇਦਾਰਾਂ ਨੂੰ, ਸ਼ਰੀਕੇ ਵਾਲਿਆਂ ਨੂੰ, ਉਹੀ ਆਉਣਗੇ ਜਿਹੜੇ ਸਾਨੂੰ ਖਵਾਉਣਗੇ। ਅੱਜ ਅਸੀਂ ਉਹਨਾਂ ਨੂੰ ਛਕਾਵਾਂਗੇ, ਕੱਲ੍ਹ ਨੂੰ ਸਾਨੂੰ ਛਕਾਉਣਗੇ, ਅਸੀਂ ਤੇ ਸੱਦ ਦੇਈ ਉਹਨਾਂ ਨੂੰ ਆ। ਲੰਗਰ ਤੇ ਤਾਂ ਮੰਨਿਆ ਜਾਏਗਾ ਜੇ ਆਪਣੇ ਪਿੰਡ ਵਿੱਚ ਲੰਗਰ ਲੱਗਿਆ, ਆਪਣੇ ਵੱਲੋਂ ਤੂੰ ਖਰਚ ਕਰਨਾ ਚਾਹੁੰਦਾ ਹੈ ਤੇ ਗੁਰੂ ਦਾ ਲੰਗਰ ਬਣਾ ਦੇ, ਤੂੰ ਆਪਣੇ ਨਾ ਸੱਦ, ਸਾਰਿਆਂ ਨੂੰ ਸੱਦ, ਖੁੱਲ੍ਹਾ ਸੱਦਾ ਦੇ ਦਿਓ ਵੀ ਅੱਜ ਛੱਪਰੀਆਂ ਵਾਲਿਓ ਘਰ ਘਰ ਮੰਗਣ ਨਾ ਜਾਓ, ਅੱਜ ਆਓ ਮੇਰੇ ਘਰ ਲੰਗਰ ਛਕੋ, ਮੇਰੇ ਘਰ ਗੁਰੂ ਨਾਨਕ ਦਾ ਲੰਗਰ ਹੈ। ਛੱਪਰੀਆਂ ਵਾਲਿਆਂ ਨੂੰ ਆਵਾਜ਼ ਮਾਰੋ, 10-20-50 ਉਹ ਜਿਨ੍ਹਾਂ ਨੂੰ ਲੋੜ ਹੈ ਲੋੜਵੰਦ ਨੂੰ। ਤੇ ਇੱਕ ਗੱਲ ਸਦਾ ਯਾਦ ਰੱਖਿਓ ਪਿਆਰਿਓ, ਸ਼ਰੀਕੇ ਵਾਲੇ ਭੈਣ ਭਰਾ ਜਿਹੜੇ ਸਾਡੇ ਰਿਸ਼ਤੇਦਾਰ ਨੇ ਨਾ, ਰਿਸ਼ਤੇਦਾਰ ਸ਼ਰੀਕਾ ਕਹਿੰਦੇ ਆ ਜਿਹਨਾਂ ਨੂੰ ਆਪਾਂ, ਉਹ ਕਦੇ ਵੀ ਅਸੀਸਾਂ ਨਹੀਂ ਦਿੰਦੇ। ਕਦੇ ਤੁਸੀਂ ਸੁਣਿਆ ਅੱਜ ਤੱਕ ਵੀ ਤੁਹਾਡਾ ਰਿਸ਼ਤੇਦਾਰ ਹੋਵੇ ਕੋਈ, ਕੋਈ ਗਾਂ ਦੀ ਗਾਂ ਰਿਸ਼ਤੇਦਾਰੀ, ਕੋਈ ਨਾਨਕਿਆਂ ਚੋਂ, ਕੋਈ ਦਾਦਕਿਆਂ ਚੋਂ, ਕੋਈ ਸਹੁਰਿਆਂ ਚੋਂ, ਪਰਿਵਾਰ ਵਿੱਚੋਂ ਕੋਈ ਰਿਸ਼ਤੇਦਾਰ ਐਸਾ ਵੇਖਿਆ ਜਿਹਨੇ ਪ੍ਰਸ਼ਾਦਾ ਛਕ ਕੇ ਕਿਹਾ ਹੋਵੇ ਵੀ ਵਾਹ ਵੀ ਵਾਹ, ਵਸਦਾ ਰਹਿ ਸਰਦਾਰਾ, ਤੇਰੀ ਚੜ੍ਹਦੀ ਕਲਾ ਹੋਵੇ, ਤੇਰੇ ਘਰ ਭਾਗ ਲੱਗੇ ਰਹਿਣ, ਤੂੰ ਤਰੱਕੀਆਂ ਕਰੇ, ਤੇਰੀ ਬਹੁਤ ਚੜ੍ਹਦੀ ਕਲਾ ਹੋਵੇ, ਕਦੇ ਕਿਹਾ ਸੁਣਿਆ ਕਦੇ ਤੋਂ? ਲੰਗਰ ਛਕੀ ਜਾਣਗੇ,
ਨਾਲੇ ਨਗੋਚਾ ਕੱਢੀ ਜਾਣਗੇ ਲੈ ਕੋਈ ਚੌਲ ਬਣੇ ਨੇ ਇਹ ਕੋਈ ਸਬਜ਼ੀ ਹੈ ਜੀ ਇਹ ਸਬਜ਼ੀ ਤੇ ਸਾਡੇ ਬਣਾਈ ਸੀ ਅਸੀਂ ਖੰਡ ਪਾਠ ਕਰਾਇਆ ਸੀ ਅਸੀਂ ਨੇ ਤੇ ਆਹ ਬਣਾਇਆ ਸੀ ਲੈ ਇਹ ਕੋਈ ਲੰਗਰ ਲੱਗਿਆ ਉਹ ਤੇ ਨਗੋਚਾ ਕੱਢਣਗੇ ਤੇ ਯਾਦ ਰੱਖਿਓ ਕਿਸੇ ਪੰਜ ਚਾਰ ਗਰੀਬ ਬੰਦਿਆਂ ਨੂੰ ਪ੍ਰਸ਼ਾਦਾ ਛਕਾਇਓ ਜਿਹੜੇ ਮੰਗਤੇ ਫਿਰਦੇ ਨੇ ਨਾ ਉਹਨਾਂ ਨੂੰ ਆਖਿਓ ਆਇਓ ਜਰਾ ਉਹਨਾਂ ਨੂੰ ਤੁਸੀਂ ਆਪਣੇ ਘਰ ਚ ਬਿਠਾ ਕੇ ਰੀਝ ਨਾਲ ਪੰਜ ਜਣਿਆਂ ਨੂੰ ਪ੍ਰਸ਼ਾਦਾ ਛਕਾ ਦਿਓ ਫਿਰ ਕੋਲ ਬਹਿ ਕੇ ਗਿਣੀ ਚੱਲਿਓ ਅਸੀਸਾਂ ਦੇਣਗੇ ਗਿਣੀਆਂ ਨਹੀਂ ਜਾਣੀਆਂ ਖੁਸਰਨਾ
ਸ੍ਰੀ ਵਾਹਿਗੁਰੂ
ਉਹ ਜਿਹੜੀ ਅਸੀਸ ਹੈ ਨਾ ਅਸੀਸ ਲੈਣ ਵਾਸਤੇ ਅਸੀਂ ਲੰਗਰ ਲਾਉਣਾ ਗਰੀਬਾਂ ਦੀਆਂ ਅਸੀਸਾਂ ਲੈਣ ਵਾਸਤੇ ਖੁਸ਼ੀ ਲੈਣ ਵਾਸਤੇ ਤੇ ਜਿਹੜਾ ਅਸੀਂ ਲੰਗਰ ਲਾਉਂਦੇ ਹਾਂ ਇਹੋ ਜਿਹੇ ਲੰਗਰ ਤੇ ਭਾਵੇਂ 101 ਲਾਇਆ ਕਰੋ ਸਾਲ 'ਚ ਤਾਂ ਵੀ ਕੋਈ ਫਾਇਦਾ ਨਹੀਂ ਲੰਗਰ ਹੁੰਦਾ ਜਿਹੜਾ ਸਾਰਿਆਂ ਦਾ ਸਾਂਝਾ ਹੋਵੇ ਗੁਰੂ ਨਾਨਕ ਦਾ ਲੰਗਰ ਸਭ ਵਾਸਤੇ ਸਾਂਝਾ ਹੁੰਦਾ ਤੇ ਗਰੀਬ ਅਸੀਸ ਦਿੰਦਾ ਹੈ ਸ਼ਰੀਕੇ ਵਾਲੇ ਰਿਸ਼ਤੇਦਾਰ ਕਦੇ ਅਸੀਸਾਂ ਨਹੀਂ ਦੇਣਗੇ ਸੋ ਇਸ ਕਰਕੇ ਭਾਈ ਸਾਲ ਬਾਅਦ ਕਦੇ ਲੰਗਰ ਲਾਉਣਾ ਹੁੰਦਾ ਨਾ ਤੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ ਗਰੀਬ ਦਾ ਮੂੰਹ ਆ ਗੁਰੂ ਕੀ ਗੋਲਕ ਤੇ ਗਰੀਬ ਨੂੰ 2-4-10 ਨੂੰ ਜਿਹੜੀ 10,000-20,000 ਦਾ ਜੇ ਤੁਸੀਂ ਸੋਚੋ ਵੀ ਸਾਡਾ 20,000 ਰੁਪਇਆ ਮੈਂ ਖਰਚਣਾ ਹੈ ਤੇ ਉਹ 20,000 ਰੁਪਇਆ ਆਪ ਜੀ ਨੇ ਇਹ ਵੇਖਣਾ ਵੀ ਮੈਂ ਗਰੀਬਾਂ ਨੂੰ ਬੁਲਾ ਕੇ ਖਰਚਣਾ ਉੱਥੇ ਲਾ ਦੇਣਾ ਉਹ ਸਹੀ ਜਗ੍ਹਾ ਤੇ ਲੱਗੇਗਾ ਫਿਰ ਉਹ 70 ਗੁਣਾ ਮੁੜ ਕੇ ਆਊਗਾ ਖੁਦ ਸਤਨਾਮ ਇਹ ਨਹੀਂ ਮੈਂ ਕਹਿ ਰਿਹਾ ਵੀ ਉਹ ਪੈਸਾ ਤੁਸੀਂ ਬਾਬਿਆਂ ਨੂੰ ਦੇ ਦਿਆ ਕਰੋ ਇਹ ਨਹੀਂ ਕਹਿ ਰਿਹਾ ਵੀ ਉਹ ਮੈਨੂੰ ਦੇ ਦਿਓ ਜਾਂ ਮੇਰੇ ਡੇਰੇ ਆ ਕੇ ਦੇ ਦਿਓ ਉੱਥੇ ਕਦੇ ਵੀ ਨਹੀਂ ਉਹ ਪੈਸਾ ਆਪ ਜੀ ਨੇ ਗਰੀਬਾਂ ਦੀ ਮਦਦ ਵਾਸਤੇ ਖਰਚਣਾ ਦਸਵੰਦ ਸਹੀ ਜਗ੍ਹਾ ਤੇ ਲਾਉਣਾ ਚਾਹੀਦਾ ਸਹੀ ਜਗ੍ਹਾ ਤੇ ਕਿਸੇ ਗਰੀਬ ਦੀ ਛੱਪਰੀ ਪਵਾ ਦਿੱਤੀ ਘਰ ਪਵਾ ਦਿੱਤਾ ਕਿਸੇ ਦੇ ਗਰੀਬ ਦੀ ਲੜਕੀ ਦਾ ਵਿਆਹ ਕਰ ਦਿੱਤਾ ਇਹ ਯੋਗ ਥਾਂ ਤੇ ਲਾਉਣਾ ਦਸਵੰਦ ਦਸਵੰਦ ਸਹੀ ਜਗ੍ਹਾ ਤੇ ਖਰਚਣਾ ਚਾਹੀਦਾ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਮੰਨਿਆ ਪਿਆ ਦਿਓ ਸੋ ਸਾਧ ਸੰਗਤ ਮੈਂ ਅਰਜ ਆਪ ਜੀ ਦੇ ਚਰਨਾਂ 'ਚ ਕਰ ਰਿਹਾ ਸਾਂ ਸਿੱਖ ਕੋ ਪਲਾਏ ਪਾਨੀ ਭਾਉ ਕਰ ਕੁਰਖੇਤ ਅਸਵ ਮੇਦ ਜਗ ਫਲ ਸਿੱਖ ਕੋ ਜਵਾਏ ਕਾ ਜਿਹੋ ਜਿਹਾ ਅਸਮੇਦ ਜਗ ਕਰਾਤਾ ਤੇ ਜਿਹੋ ਜਿਹਾ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾਤਾ ਕਹਿੰਦੇ ਬਰਾਬਰ ਫਲ ਗਰੀਬ ਦੀ ਅਸੀਸ ਤਾਰ ਦਿੰਦੀ ਹੈ ਤੇ ਗਰੀਬ ਦੇ ਹਿਰਦੇ ਚੋਂ ਨਿਕਲੀ ਬਦ ਦੁਆ ਇਹ ਮਾਰ ਵੀ ਦਿੰਦੀ ਬਦ ਦੁਆ ਨਾ ਲੋਕ ਦੇ ਗਰੀਬ ਨੇ ਜੇ ਕਿਤੇ ਹਿਰਦੇ ਚੋਂ ਬਦ ਦੁਆ ਦੇਤੀ ਉਹ ਮਾਰ ਵੀ ਦਿੰਦੀ ਤੇ ਜੇ ਖੁਸ਼ ਕਰ ਦਿਓਗੇ ਆਤਮਾ ਤੋਂ ਅਸੀਸ ਦੇ ਦੇਵੇ ਉਹ ਤਾਰ ਵੀ ਦਿੰਦੀ ਤੇ ਸਾਧ ਸੰਗਤ ਸਿੱਖ ਕੋ ਜਵਾਏ ਕਾ ਪ੍ਰਸ਼ਾਦਾ ਛਕਾਉਣ ਦਾ ਫਲ ਹੈ ਜਿਹੋ ਜਿਹਾ ਅਸਮੇਧ ਜਗ ਕਰਾ ਅਗਲਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ ਕਿਸੇ ਨੂੰ ਬਾਣੀ ਦੀ ਸੰਥਿਆ ਕਰਾ ਦੇਣੀ ਕਿਸੇ ਨੂੰ ਸ਼ਬਦ ਸਿਖਾ ਦੇਣਾ ਜਿਹੋ ਜੇ ਸੱਤ ਮੰਦਰ ਸੋਨੇ ਦੇ ਬਣਾਏ ਸੋਨੇ ਦੇ ਸੱਤ ਮੰਦਰ ਬਣਾ ਕੇ ਦਾਨ ਕਰ ਦਿੱਤੇ ਏਡਾ ਵੱਡਾ ਫਲ ਹੈ ਕਿਸੇ ਸਿੱਖ ਨੂੰ ਪ੍ਰਸ਼ਾਦਾ ਵਾਹਿਗੁਰੂ ਕਿਸੇ ਸਿੱਖ ਨੂੰ ਸ਼ਬਦ ਸਿਖਾ ਦੇਣਾ ਇਦੂ ਵੀ ਵੱਧ ਫਲ ਹੈ ਕਿਸੇ ਟੁੱਟੇ ਨੂੰ ਸ਼ਬਦ ਨਾਲ ਜੋੜ ਦੇਣਾ ਕਿਸੇ ਟੁੱਟੇ ਨੂੰ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜ ਦੇਣਾ ਇਹ ਤੇ ਉਦੂ ਵੀ ਵੱਡਾ ਫਲ ਹੈ ਤੁਹਾਡੇ ਵਿੱਚ
ਸਤਿ ਸ੍ਰੀ ਅਕਾਲ
ਆਪ ਜੀ ਦੇ ਵਿੱਚ ਕਈ ਬੈਠੇ ਹੋਣਗੇ ਜਿਨ੍ਹਾਂ ਨੇ ਕਿਸੇ ਟੁੱਟੇ ਨੂੰ ਅੰਮ੍ਰਿਤ ਛਕਾਇਆ ਪ੍ਰੇਰ ਕੇ ਇੱਕ ਨੂੰ ਦੋ ਨੂੰ ਚਾਰ ਨੂੰ ਜਿਨ੍ਹਾਂ ਨੇ ਛਕਾਇਆ ਤੁਹਾਡੇ 'ਚ ਬੈਠੇ ਹੋਣਗੇ ਜਿਨ੍ਹਾਂ ਨੇ ਕਿਸੇ ਨੂੰ ਆਖਿਆ ਨਹੀਂ ਬਾਈ ਆ ਸ਼ਰਾਬ ਛੱਡ ਦੇ ਲੈ ਫੜ ਤੂੰ ਆ ਵੇਖ ਆ ਜਾ ਦੀਵਾਨ ਤੇ ਚੱਲੀਏ ਲੈ ਮੈਂ ਤੇਰੇ ਕਕਾਰ ਵੀ ਦੇ ਦੇਣਾ ਅੰਮ੍ਰਿਤ ਛਕ ਤੂੰ ਆ ਜਾ ਗੁਰੂ ਕੇ ਜਹਾਜ਼ੇ ਚੜ ਜੇ ਕਿਸੇ ਨੇ ਇੱਕ ਨੂੰ ਵੀ ਟੁੱਟੇ ਨੂੰ ਜੋੜਿਆ ਨਾ ਸੱਤ ਮੰਦਰ ਜਿਹੋ ਜਿਹੇ ਸੋਨੇ ਦੇ ਬਣਾ ਕੇ ਦਾਨ ਕਰ ਦਿੱਤੇ ਇਹ ਉਦੋਂ ਵੀ ਵੱਡਾ ਫਲ ਹੈ ਕਿਸੇ ਟੁੱਟੇ ਨੂੰ ਜੋੜਨਾ ਜੇ ਅੰਮ੍ਰਿਤ ਛਕਿਆ ਹੋਰਾਂ ਨੂੰ ਛਕਾਉਣਾ ਆ ਸੰਤ ਬਾਬਾ ਆਨੰਦ ਸਿੰਘ ਨਾਨਕ ਸਰ ਵਾਲੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ ਪਾਪ ਜੋੜੋ ਕੈਂਚੀ ਤੋੜਦੀ ਹੈ ਕੱਟਦੀ ਹੈ ਤੇ ਸੂਈ ਜੋੜਦੀ ਹੈ ਕੈਂਚੀ ਦਾ ਸਤਿਕਾਰ ਕੀ ਹੈ ਉਹ ਟੇਲਰ ਦੇ ਪੈਰਾਂ 'ਚ ਪਈ ਹੁੰਦੀ ਆ ਤੇ ਸੂਈ ਨੂੰ ਪੱਗ 'ਚ ਟੰਗ ਕੇ ਰੱਖਦਾ ਕੋ
ਸਤਨਾਮ।
ਸੂਈ ਨਿੱਕੀ ਜੀ ਹੁੰਦੀ ਆ, ਉਹ ਕੈਂਚੀ ਤੇ ਉਹਦੇ ਪੈਰਾਂ 'ਚ ਹੋਏਗੀ ਤੇ ਸੂਈ ਨੂੰ ਸੰਭਾਲ ਲੈਂਦਾ ਟੇਲਰ। ਉਹ ਕਹਿੰਦੇ ਜੇ ਤੂੰ ਕਿਸੇ ਨੂੰ ਜੋੜ ਦੇਗਾ ਨਾ, ਟੁੱਟੇ ਨੂੰ ਜੋੜ ਦੇਗਾ, ਜੇ ਕਿਸੇ ਰੁਲਦੇ ਫਿਰਦੇ ਨੂੰ ਇੱਕ ਦੇ ਚਰਨੀ ਲਾ ਦੇਗਾ ਤੇ ਤੈਨੂੰ ਵੀ ਬਾਜਾਂ ਵਾਲੇ ਆਪਣੇ ਘਰ 'ਚ ਸੰਭਾਲ ਲੈਣਗੇ, ਤੈਨੂੰ ਵੀ ਗੁਰੂ ਨਾਨਕ ਦੀ ਪੁਰੀ ਵਿੱਚ ਥਾਂ ਮਿਲ ਜਾਏਗਾ, ਤੈਨੂੰ ਵੀ ਸੱਚੇ ਪਾਤਸ਼ਾਹ ਨੇ ਸੰਭਾਲ ਲੈਣਾ ਰੁਲਦੇ ਫਿਰਦੇ ਨੂੰ। ਜਿੱਦਾਂ ਸੂਈ ਜੋੜਨ ਵਾਲੀ ਹੈ ਨਿੱਕੀ ਜਿਹੀ, ਪਰ ਸੰਭਾਲ ਸੰਭਾਲ ਰੱਖਦਾ ਟੇਲਰ ਉਹਨੂੰ, ਨਾਲੇ ਹੈ 25 ਪੈਸੇ ਦੀ, ਨਾਲੇ ਕੈਂਚੀ 150-200 ਦੀ ਆਉਂਦੀ, ਪਰ ਉਹਨੂੰ ਨਹੀਂ ਸੰਭਾਲਿਆ ਜਾਂਦਾ, ਸੰਭਾਲੀਦਾ ਤੇ ਸੂਈ ਨੂੰ ਆ, ਜੋੜਦੀ ਹੈ ਨਾ। ਤੋੜਨ ਵਾਲਿਆਂ ਦੀ ਦੁਨੀਆਂ 'ਚ ਕਮੀ ਨਹੀਂ, ਜੋੜਨ ਵਾਲੇ ਘੱਟ ਨੇ। ਤੁਰੇ ਜਾਂਦੇ ਨੂੰ ਧੱਕਾ ਦੇਣ ਵਾਲੇ ਬੜੇ ਮਿਲ ਪੈਣਗੇ, ਤੈਨੂੰ ਉੱਪਰ ਚੜ੍ਹੇ ਨੂੰ ਥੱਲੇ ਡੇਗਣ ਵਾਲੇ ਬੜੇ ਮਿਲ ਪੈਣਗੇ। ਕਿੰਨੇ ਟੂਣੇ ਟਮਾਣੇ ਕਰਦੇ ਨੇ ਲੋਕ, ਮੈਂ ਵੇਖਦਾ ਰਹਿੰਦਾ ਇੱਕ ਵਾਰੀ ਸਾਡੇ ਡੇਰੇ ਦੇ ਉੱਥੇ ਜਿੱਥੇ ਰਹੀਦਾ ਨਾ ਗੁਰਦੁਆਰਾ ਸਾਹਿਬ ਦੇ, ਬਾਰ ਮੂਹਰੇ ਕਰਤਾ ਕਿਸੇ ਨੇ ਟੂਣਾ। ਏਦਾਂ ਦੇ ਵੀ ਕਰਦੇ ਕੰਮ ਲੋਕ, ਕੋਈ ਕਿਤੇ ਪਿੱਪਲਾਂ ਥੱਲੇ ਨਹਾਉਂਦਾ ਫਿਰਦਾ, ਕੋਈ ਕਿਤੇ ਕੋਈ ਕਿਤੇ, ਲੈ ਇਹਦੇ ਨਾਲ ਕੀ ਬਣਜੂ। ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਨਾ, ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹਾ ਬੀਜਿਆ ਸੋ ਲੁਣਾ ਕਰਮ ਸੰਦੜਾ ਖੇਤ, ਜੋ ਬੀਜ ਰਿਹਾ ਉਹ ਤੈਨੂੰ ਵੱਢਣਾ ਹੀ ਪੈਣਾ, ਤੇ ਕਿਸੇ ਦੇ ਟੂਣੇ ਮਟਾਣੇ ਕਰਨ ਨਾਲ ਨਹੀਂ ਕੁਛ ਹੋ ਸਕਦਾ, ਜੋ ਹੋਣਾ ਹੈ ਉਹ ਕਰਮਾਂ ਦਾ ਫਲ ਮਿਲੇਗਾ। ਧਿਆਨ ਦਿਓ ਪਿਆਰਿਓ, ਕਿੰਨਾ ਕੁਝ ਲੋਕ ਕਰਦੇ ਨੇ, ਜੋੜਨ ਵਾਲੇ ਘੱਟ ਨੇ, ਤੁਰੇ ਜਾਂਦੇ ਨੂੰ ਡਿੱਗਣ ਵਾਲੇ ਬਹੁਤ ਮਿਲ ਪੈਣਗੇ, ਪਰ ਡਿੱਗੇ ਨੂੰ ਉਠਾਉਣ ਵਾਲਾ ਤੇ ਕੋਈ ਵਿਰਲਾ ਹੀ ਹੁੰਦਾ, ਡਿੱਗੇ ਨੂੰ ਕੋਈ ਵਿਰਲਾ ਹੀ ਚੁੱਕਦਾ। ਤੈਨੂੰ ਨੀਚਾ ਵਿਖਾਉਣ ਵਾਲੇ ਬਹੁਤ ਮਿਲ ਪੈਣਗੇ, ਪਰ ਨੀਵੇਂ ਨੂੰ ਉੱਚਾ ਕਰਨ ਵਾਲਾ ਤੇ ਕੋਈ ਵਿਰਲਾ ਹੀ ਹੁੰਦਾ, ਨੀਵੇਂ ਨੂੰ ਉੱਚਾ ਕਰਨ ਵਾਲਾ ਤੇ ਕੋਈ ਵਿਰਲਾ ਹੀ ਹੈ। ਇਹ ਤੇ ਸਤਿਗੁਰੂ ਹੀ ਨੇ, ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਜੇ ਅਸੀਂ ਕਿਸੇ ਨੂੰ ਮਾਣ ਦੇਣਾ ਹੋਵੇ, ਕਿੰਨੀ ਵਾਰੀ ਸੋਚੀਦਾ ਵੀ ਜੇ ਮੈਂ ਫਲਾਣੇ ਨੂੰ ਸਿਰ ਪਾਓ ਦੇ ਦਿਆਂਗਾ ਤੇ ਦੂਜਾ ਹੀ ਨਾ ਰੁੱਸ ਪਏ ਕਿਤੇ, ਜੇ ਮੈਂ ਇੱਕ ਸਾਬਕਾ ਸਰਪੰਚ ਨੂੰ ਸੱਦ ਲਿਆ ਮੌਜੂਦਾ ਰੁੱਸ ਪੈਣਾ, ਮੌਜੂਦੇ ਨੂੰ ਸਰੋਪਾ ਦੇ ਤਾਂ ਸਾਬਕਾ ਰੁੱਸ ਪਏਗਾ, ਇਸ ਗੁਰਦੁਆਰੇ ਵਾਲੇ ਪ੍ਰਧਾਨ ਦਾ ਨਾਂ ਲੈ ਤਾਂ ਦੂਜਾ ਪ੍ਰਧਾਨ ਨਾ ਆਕੜ ਜੇ ਕਿਤੇ, ਔਖਾ ਹੀ ਹੈ। ਕਹਿੰਦੇ ਅਸੀਂ ਤੇ ਡਰਨੇ ਆ ਵੀ ਯਾਰ ਇਹਨੂੰ ਉੱਚਾ ਕਿਵੇਂ ਚੁੱਕਾਂ, ਜੀ ਵੀ ਕਰਦਾ ਪਰ ਚੁੱਕ ਨਹੀਂ ਸਕਦੇ, ਉੱਚਾ ਨਹੀਂ ਕਰ ਸਕਦੇ। ਕਹਿੰਦੇ ਰੱਬ ਨੂੰ, ਰੱਬ ਨੇ ਜਿਹਨੂੰ ਉੱਚਾ ਚੁੱਕਣਾ ਹੈ ਉਹਨੇ ਚੁੱਕ ਹੀ ਦੇਣਾ, ਉਹਨੇ ਨਹੀਂ ਵੇਖਣਾ। ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ, ਉਹਨੂੰ ਡਰ ਥੋੜਾ ਕਿਸੇ ਦਾ, ਜੇ ਉਹਨੇ ਕਿਸੇ ਨੂੰ ਉੱਚਾ ਕਰਨਾ ਤੇ ਕਰ ਹੀ ਦੇਣਾ। ਊਚ ਕਰੇ ਮੇਰਾ ਪਿਆਰਾ ਨੀਚੋਂ ਊਚ ਕਰੇ, ਊਚ ਕਰੇ ਮੇਰਾ ਪਿਆਰਾ ਨੀਚੋਂ ਊਚ ਕਰੇ, ਊਚ ਕਰੇ ਮੇਰਾ ਪਿਆਰਾ ਨੀਚੋਂ ਊਚ ਕਰੇ, ਊਚ ਕਰੇ ਮੇਰਾ ਪਿਆਰਾ ਨੀਚੋਂ ਊਚ ਕਰੇ। ਉਹਨੂੰ ਕਿਸੇ ਦਾ ਡਰ ਨਹੀਂ, ਉਹਨੂੰ ਕਿਸੇ ਦਾ ਭੈ ਨਹੀਂ, ਜਿਹਨੂੰ ਉਹਨੇ ਉੱਚਾ ਚੁੱਕਣਾ ਚੁੱਕ ਹੀ ਦੇਣਾ। ਰਾਮ ਜੀ ਨੇ ਭੀਲਣੀ ਨੂੰ ਉੱਚਾ ਚੁੱਕਣਾ ਸੀ ਤੇ ਚੁੱਕ ਦਿੱਤਾ, ਰਿਸ਼ੀ ਮੁਨੀ ਬਹੁਤ ਸਨ, ਕਿਸੇ ਦੀ ਪਰਵਾਹ ਨਹੀਂ ਕੀਤੀ। ਕ੍ਰਿਸ਼ਨ ਭਗਵਾਨ ਨੇ ਬਿਦਰ ਨੂੰ ਉੱਚਾ ਚੁੱਕਣਾ ਸੀ, ਚੁੱਕਿਆ, ਕਿਸੇ ਦੀ ਪਰਵਾਹ ਨਹੀਂ ਕੀਤੀ ਦੁਰਯੋਧਨ ਵਰਗਿਆਂ ਦੀ। ਗੁਰੂ ਨਾਨਕ ਸਾਹਿਬ ਨੇ ਲਾਲੋ ਨੂੰ ਉੱਚਾ ਚੁੱਕਣਾ ਸੀ, ਚੁੱਕ ਦਿੱਤਾ, ਮਲਕ ਭਾਗੋ ਵਰਗਿਆਂ ਦੀ ਪਰਵਾਹ ਨਹੀਂ ਕੀਤੀ। ਮਹਾਰਾਜ ਨੇ ਤੇ ਉੱਚਾ ਹੀ ਚੁੱਕਿਆ, ਊਚ ਕਰੇ ਮੇਰਾ ਪਿਆਰਾ ਨੀਚੋਂ, ਊਚ ਕਰੇ ਮੇਰਾ ਪਿਆਰਾ ਨੀਚੋਂ, ਊਚ ਕਰੇ ਮੇਰਾ ਪਿਆਰਾ। ਜੀਜੋ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਨੀਵਿਆਂ ਨੂੰ ਉੱਚੇ ਚੁੱਕਣਾ ਪਰਮੇਸ਼ਰ ਨੇ। ਦੁਨੀਆਂ ਦੇ ਲੋਕ ਭਾਵੇਂ ਨੀਵੇਂ ਕਈ ਜਾਣ, ਜਿਹਨੂੰ ਉੱਚੇ ਮਾਰਨ ਨੇ ਚੁੱਕਣਾ ਚੌਕੀ ਦੇਣਾ। ਸਤ ਸੰਗਤ ਜੀ, ਧੰਨ ਸਤਿਗੁਰਾਂ ਨੇ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦਾ ਬੋਹਿਤ ਬਣਾਇਆ। ਸਾਗਰ ਮੈਂ ਬੋਹਿਤ ਪਾਇਓ, ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਜਹਾਜ਼ ਬਣਾਇਆ ਬਾਣੀ ਦਾ, ਬੋਹਿਤ ਬਣਾਇਆ ਬਾਣੀ ਦਾ, ਤੇ ਸਤ ਸੰਗਤ ਜੀ
ਉਹ ਵਾਜਾ ਲਿਆ ਕੇ ਚੱਕ ਕੇ
ਬਾਣੀ ਦਾ ਜਹਾਜ਼ ਸਤਿਗੁਰਾਂ ਨੇ ਬਣਾਇਆ। ਤੇ ਭਾਵੇਂ ਕਿ ਭਗਤ ਰਵਿਦਾਸ ਜੀ, ਭਾਵੇਂ ਭਗਤ ਸੈਣ ਜੀ, ਤੇ ਸਤ ਸੰਗਤ ਜੀ ਭਾਵੇਂ ਇੱਥੇ ਭਗਤ ਕਬੀਰ ਜੀ ਵਰਗੇ ਦੁਨੀਆਂ ਦੇ ਲੋਕਾਂ ਨੇ ਭਾਵੇਂ ਉਹਨਾਂ ਨੂੰ ਨੀਚ ਆਖਿਆ, ਪਰ ਪਰਮੇਸ਼ਰ ਨੇ ਉਹਨਾਂ ਨੂੰ ਉੱਚੇ ਚੁੱਕਿਆ। ਭਗਤ ਰਵਿਦਾਸ ਜੀ ਨੂੰ ਭਾਵੇਂ ਲੋਕ ਚਮਾਰ ਕਹਿੰਦੇ ਰਹੇ, ਪਰ ਗੁਰੂ ਘਰ ਵਿੱਚ ਕੋਈ ਜਾਤ ਨਹੀਂ ਸਾਡੇ ਸਤਿਗੁਰਾਂ ਦਾ। ਤੇ ਇਹ ਵੀ ਹੁਕਮ ਆ, ਜਿਹੜਾ ਸਿੱਖ ਸਿੱਖ ਦੀ ਜਾਤ ਪੁੱਛਦਾ ਮਹਾਰਾਜ ਕਹਿੰਦੇ ਉਹ ਮੇਰਾ ਸਿੱਖ ਹੀ ਨਹੀਂ ਹੈ। ਜਿਹੜਾ ਸਿੱਖ ਕਿਸੇ ਦੂਜੇ ਦੀ ਜਾਤ ਪੁੱਛਦਾ ਨਾ, ਮਹਾਰਾਜ ਕਹਿੰਦੇ ਉਹ ਤੇ ਮੇਰਾ ਸਿੱਖ ਹੀ ਨਹੀਂ। ਤੇ ਧੰਨ ਭਗਤ ਰਵਿਦਾਸ ਜੀ ਦਾ ਜੀਵਨ ਪੜ੍ਹ ਕੇ ਵੇਖੀਏ, ਹੈ ਭਾਵੇਂ ਲੋਕਾਂ ਨੇ ਨੀਚ ਆਖਿਆ, ਜੋੜੇ ਗੰਢਦੇ ਨੇ, ਪਰ ਉਹ ਜੋੜੇ ਹੀ ਨਹੀਂ ਸੀ ਗੰਢਦੇ, ਉਹਦੇ ਟੁੱਟਾ ਟੁੱਟਿਆ ਜਿਹੜਾ ਵੀ ਆ ਗਿਆ ਉਹਨੂੰ ਰੱਬ ਨਾਲ ਗੰਢ ਦਿੰਦੇ। ਜੋੜੇ ਤੇ ਗੰਢਣੇ ਦੁਨੀਆ ਹੀ ਗੰਢਦੀ ਜੋੜੇ ਤੇ, ਪਰ ਜਿਹੜਾ ਆ ਗਿਆ ਉਹਨੂੰ ਵੀ ਰੱਬ ਨਾਲ ਗੰਢ ਦੇਣਾ। ਬੜੇ ਵੇਖੇ ਨੇ ਆਪਣੀਆਂ ਦੁਕਾਨਾਂ 'ਚ ਲਾਉਂਦੇ ਆ, ਜੇ ਕੱਪੜਾ ਵੇਚਣ ਵਾਲਾ ਤਾਂ ਉਹਦੇ ਕੋਲ ਕੋਈ ਚੱਲਿਆ ਜਾ ਕੱਪੜਾ ਖਰੀਦਣ, ਉਹ ਤਾਂ ਵੀ ਰੱਬ ਦੀਆਂ ਗੱਲਾਂ ਲੱਗ ਪੈਂਦਾ ਕਰਨ। ਜੇ ਕੋਈ ਪੰਸਾਰੀ ਵਾਲਾ ਤੇ ਤਾਂ ਵੀ ਉਹ ਆਪਣੇ ਹੀ ਲੱਗ ਪੈਂਦਾ, ਉਹ ਆਪਣਾ ਪ੍ਰਚਾਰ ਦੁਕਾਨ ਤੇ ਬੈਠੇ ਕਰੀ ਜਾਂਦਾ। ਕਈ ਡਰਾਈਵਰ ਐਸੇ ਨੇ, ਉਹਨਾਂ ਕੋਲ ਬੈਠੋਗੇ ਉਹਨਾਂ ਨੇ ਗੱਲਾਂ ਬਸ ਗੁਰੂ ਦੀਆਂ ਕਰਨੀਆਂ ਨੇ। ਗੱਡੀ ਚਲਾਉਂਦਿਆਂ ਵੀ, ਜੇ ਗੱਡੀ ਚਲਾ ਰਹੇ ਨੇ ਤਾਂ ਵੀ ਉਹਨਾਂ ਨੇ, ਜੇ ਕੋਈ ਕੋਲ ਉਹਨਾਂ ਦੇ ਬੈਠ ਗਿਆ ਉਹਨਾਂ ਨੇ ਤਾਂ ਵੀ ਉਹੀ ਗੱਲਾਂ ਕਰਨੀਆਂ ਨੇ। ਉਹਨਾਂ ਦਾ ਸਦਾ ਇਹੀ ਹੁੰਦਾ ਵੀ ਕੋਈ ਨਾ ਕੋਈ ਜੁੜੇ ਸਹੀ, ਮੇਰੇ ਸਤਿਗੁਰਾਂ ਨਾਲ ਜੁੜੇ ਕੋਈ, ਜਿਵੇਂ ਮਰਜ਼ੀ ਜੁੜੇ। ਤੇ ਸਾਧ ਸੰਗਤ ਜੀ, ਭਗਤ ਰਵਿਦਾਸ ਜੀ ਦੁਨੀਆਂ ਦੇ ਲੋਕਾਂ ਨੇ ਨੀਚ ਆਖਿਆ, ਪਰ ਪਰਮੇਸ਼ਰ ਨੇ ਉਹਨਾਂ ਨੂੰ ਉੱਚੇ ਚੁੱਕਿਆ। ਇੱਕ ਵਾਰੀ ਕਹਿੰਦੇ ਪਰਮੇਸ਼ਰ ਆਪ ਆ ਗਿਆ ਜੋੜੇ ਗੰਢਾਉਣ ਵਾਸਤੇ। ਭਗਤ ਰਵਿਦਾਸ ਜੀ ਆਪਣੀ ਮੌਜ ਵਿੱਚ ਬੈਠੇ ਨੇ ਤੇ ਜੋੜਾ ਗੰਢਾ ਕੇ ਅਜੇ ਕੋਈ ਲੰਘਿਆ ਹੀ ਸੀ ਤੇ ਪਰਮੇਸ਼ਰ ਆਪ ਆ ਗਿਆ। ਤੇ ਭਗਤ ਰਵਿਦਾਸ ਜੀ ਨੂੰ ਆਖਿਆ, ਕਹਿੰਦੇ ਮੇਰਾ ਜੋੜਾ ਗੰਢ ਦੇ, ਪੰਡਿਤ ਦਾ ਰੂਪ ਬਣਾ ਲਿਆ, ਪਾਟੀ ਜੀ ਧੋਤੀ ਪਾਈ ਹੋਈ ਆ, ਮੇਰਾ ਜੋੜਾ ਗੰਢ ਦੇ। ਭਗਤ ਰਵਿਦਾਸ ਜੀ ਨੂੰ ਆ ਕੇ ਕਹਿੰਦਾ ਮੈਂ ਬੜਾ ਗਰੀਬ ਆ, ਮੇਰੇ ਕੋਲ ਕੋਈ ਪੈਸਾ ਨਹੀਂ, ਮੈਂ ਤੈਨੂੰ ਕੁਝ ਦੇ ਨਹੀਂ ਸਕਦਾ, ਜੋੜਾ ਗੰਢ ਦੇ ਮੇਰਾ। ਤੇ ਭਗਤ ਰਵਿਦਾਸ ਜੀ ਕਹਿੰਦੇ ਜੀ ਜੋੜਾ ਤੇ ਮੈਂ ਗੰਢ ਦੇਣਾ। ਵਾਹਿਗੁਰੂ ਕਹਿੰਦੇ ਜੋੜਾ ਗੰਢਾਉਣਾ? ਕਹਿੰਦੇ ਜੋੜਾ ਮੈਂ ਗੰਢਾਉਣਾ, ਕਿਰਪਾ ਕਰ ਦਿਓ। ਭਗਤ ਰਵਿਦਾਸ ਜੀ ਕਹਿੰਦੇ ਵੀ ਮੇਰੇ ਕੋਲ ਤੇ ਜੋੜਾ ਗੰਢਣ ਵਾਲਾ ਸਮਾਨ ਹੀ ਨਹੀਂ ਹੈ, ਮੈਂ ਨਹੀਂ ਗੰਢ ਸਕਦਾ। ਉਸ ਸਮੇਂ ਪਰਮੇਸ਼ਰ ਪੰਡਤ ਦਾ ਰੂਪ ਧਾਰ ਕੇ ਆਇਆ ਤੇ ਆਖਿਆ ਰਵਿਦਾਸ ਲੋਕ ਤੈਨੂੰ ਭਗਤ ਕਹਿੰਦੇ ਨੇ ਤੇ ਹੁਣ ਤੇ ਤੇਰੇ ਮੇਰੇ ਸਾਹਮਣੇ ਇੱਕ ਜੋੜਾ ਗੰਢਾ ਕੇ ਲੈ ਕੇ ਗਿਆ, ਤੂੰ ਝੂਠ ਬੋਲੀ ਜਾਂਦਾ। ਹੁਣ ਤੇ ਗੰਢਾ ਕੇ ਲੈ ਕੇ ਗਿਆ, ਤੂੰ ਭਗਤ ਹੋ ਕੇ ਝੂਠ ਬੋਲਦਾ। ਰਵਿਦਾਸ ਜੀ ਨੇ ਪਛਾਣ ਲਿਆ ਸੀ ਨਾ, ਉਹ ਕਹਿੰਦੇ ਮੈਂ ਤੇ ਭਗਤ ਹੋ ਕੇ ਝੂਠ ਬੋਲਦਾ, ਤੂੰ ਰੱਬ ਹੋ ਕੇ ਝੂਠ ਬੋਲਦਾ। ਤੂੰ ਕਹੀ ਜਾਂਦਾ ਮੈਂ ਬੜਾ ਗਰੀਬ ਆ, ਮੇਰੇ ਕੋਲ ਕੁਝ ਹੈ ਨਹੀਂ, ਪਰ ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ। ਉਸੇ ਸਮੇਂ ਪਛਾਣ ਲਿਆ, ਕਿਉਂਕਿ ਆਵਾਜ਼ ਪਛਾਣ ਲਈ। ਸਾਨੂੰ ਦੁਨੀਆਂ ਦੇ ਲੋਕਾਂ ਦੀ ਪਛਾਣ ਹੈ। ਸਾਡਾ ਰਿਸ਼ਤੇਦਾਰ ਟੈਲੀਫੋਨ ਤੇ ਗੱਲ ਕਰਦਾ ਤੇ ਅਸੀਂ ਕਹਿੰਦੇ ਮੈਂ ਤੈਨੂੰ ਪਛਾਣ ਲਿਆ, ਤੂੰ ਕੌਣ? ਬਾਹਰੋਂ ਦੀ ਗੱਡੀ ਲੰਘਦੀ ਅਸੀਂ ਪਛਾਣ ਲੈਂਦੇ ਵੀ ਕਿਹੜੀ ਗੱਡੀ ਜਾ ਰਹੀ, ਆਵਾਜ਼ ਜੀ ਇਸ ਟਰੈਕਟਰ ਦੀ ਆ, ਆ ਜੀ ਆਹ ਟਰੈਕਟਰ ਜਾ ਰਿਹਾ ਬਾਹਰ, ਅਸੀਂ ਪਛਾਣ ਲੈਂਦੇ ਹਾਂ, ਹੌਰਨ ਪਛਾਣ ਲੈਂਦੇ ਹਾਂ, ਪਰ ਸਾਨੂੰ ਰੱਬ ਦੀ ਆਵਾਜ਼ ਦੀ ਪਛਾਣ ਨਹੀਂ। ਉਹਦੀ ਕਿਹੜੀ ਆਵਾਜ਼ ਹੈ, ਉਹ ਕਿਵੇਂ ਬੋਲਦਾ, ਉਹਦੀ ਜਿਹੜੀ ਬੋਲੀ ਆ ਕਹਿੰਦੇ ਬੜੀ ਮਿੱਠੀ ਹੈ, ਪ੍ਰੇਮ ਵਾਲੀ ਬੋਲੀ ਆ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ, ਕਹਿੰਦੇ ਉਹਦੀ ਭਾਖਿਆ ਜਿਹੜੀ ਹੈ ਭਾਓ ਪ੍ਰੇਮ ਵਾਲੀ ਅਪਾਰ ਬਹੁਤੀ, ਉਹਦੀ ਜਿਹੜੀ ਬੋਲੀ ਆ ਕਹਿੰਦੇ ਬਹੁਤ ਮਿੱਠੀ ਹੈ। ਪਛਾਣ ਲਿਆ ਭਗਤ ਰਵਿਦਾਸ ਜੀ ਨੇ। ਤੇ ਉਸ ਸਮੇਂ ਆਖਿਆ ਕਹਿੰਦੇ ਰਵਿਦਾਸ ਜੋ ਮੰਗੇਗਾ ਤੈਨੂੰ ਉਹੀ ਮਿਲ ਜਾਏਗਾ, ਮੰਗ ਤੇ ਸਹੀ ਕੁਛ ਦੱਸ ਕੀ ਚਾਹੀਦਾ, ਮਾਇਆ ਚਾਹੀਦੀ ਆ, ਜੋ ਕਹੇਗਾ ਬਣਾ ਦਿਆਂਗਾ, ਤੇਰਾ ਮਕਾਨ ਬਣਾ ਦਿਆਂ, ਮਹਿਲ ਬਣਾ ਦਿਆਂ। ਭਗਤ ਰਵਿਦਾਸ ਜੀ ਨੇ ਆਖਿਆ ਸੀ ਕਹਿੰਦੇ ਮੈਨੂੰ ਝੂਠੇ ਰੰਗ ਨਾ ਚਾੜ, ਮੈਨੂੰ ਆਪਣੇ ਰੰਗਾਂ ਚ ਰੰਗ ਲੈ, ਮੈਨੂੰ ਨੀ ਲੋੜ ਇਹਨਾਂ ਚੀਜ਼ਾਂ ਦੀ, ਮੈਨੂੰ ਆਪਣੇ ਰੰਗਾਂ ਦੇ ਵਿੱਚ ਰੰਗ ਲੈ, ਝੂਠੇ ਰੰਗ ਕਾਨੂੰ ਚਾੜ ਲੈ, ਆਪਣੇ ਰੰਗਾਂ ਦੇ ਵਿੱਚ ਰੰਗ ਲੈ, ਝੂਠੇ ਰੰਗ ਕਾਨੂੰ ਚਾੜ ਲੈ, ਓ ਮੈਨੂੰ ਆਪਣੇ ਰੰਗਾਂ ਦੇ ਵਿੱਚ ਰੰਗ ਲੈ, ਝੂਠੇ ਰੰਗ ਕਾਨੂੰ ਚਾੜ ਲੈ, ਮੈਨੂੰ ਆਪਣੇ ਰੰਗਾਂ ਦੇ ਵਿੱਚ ਰੰਗ ਲੈ, ਝੂਠੇ ਰੰਗ ਕਾਨੂੰ ਚਾੜ ਲੈ। ਆਪਣੇ ਰੰਗਾਂ ਚ ਰੰਗੋ, ਝੂਠੇ ਰੰਗ ਨਾ ਚਾੜੋ। ਧੰਨ ਸਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ। ਦੁਨੀਆਂ ਦੇ ਲੋਕਾਂ ਨੇ ਨੀਚ ਆਖਿਆ, ਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਜਿੱਥੇ ਗੁਰੂ ਨਾਨਕ ਸਾਹਿਬ ਨੂੰ ਬਿਠਾ ਦਿੱਤਾ, ਬਰਾਬਰ ਭਗਤ ਰਵਿਦਾਸ ਜੀ ਨੂੰ ਵੀ ਬਿਠਾ ਦਿੱਤਾ। ਜਦੋਂ ਅਸੀਂ ਆ ਕੇ ਮਹਾਰਾਜ ਨੂੰ ਮੱਥਾ ਟੇਕਦੇ ਹਾਂ ਨਾ, ਜਿੱਥੇ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਹੋ ਰਹੀ ਹੈ, ਜਿੱਥੇ ਛੇ ਪਾਤਸ਼ਾਹੀਆਂ ਦੀ ਬਾਣੀ ਦਰਜ ਹੈ, ਉੱਥੇ ਨਾਲ ਭਗਤ ਰਵਿਦਾਸ ਜੀ ਨੂੰ ਵੀ ਤੇ ਮੱਥਾ ਟੇਕਦਾ, ਭਗਤ ਕਬੀਰ ਜੀ ਨੂੰ ਵੀ ਤੇ ਨਮਸਕਾਰ ਹੋ ਰਹੀ, ਭਗਤ ਸੈਣ ਜੀ ਨੂੰ ਵੀ ਤੇ ਮੱਥਾ ਟੇਕ ਰਿਹਾ। ਗੁਰੂ ਘਰ ਵਿੱਚ ਨੀਚ ਊਚ ਕੋਈ ਜਾਤ ਨਹੀਂ। ਖਿਮਾ ਕਰਨਾ ਪਿਆਰਿਓ, ਅੱਜ ਕੱਲ੍ਹ ਕਈ ਲੋਕਾਂ ਨੇ ਨਾ ਲੰਗਰ ਵੱਖੋ ਵੱਖਰੇ ਬਣਾਏ ਹੋਏ ਨੇ, ਮੈਂ ਹੈਰਾਨ ਹੁੰਦਾ ਕਈ ਵਾਰੀ ਲੰਗਰ ਵੱਖੋ ਵੱਖਰੇ, ਆ ਜੀ ਇੱਥੇ ਆ ਵੱਡੀਆਂ ਜਾਤਿਆਂ ਵਾਲੇ ਛਕਣਗੇ, ਆ ਬੋਰਡ ਲੱਗਿਆ ਇੱਥੇ ਛੋਟੀਆਂ ਵਾਲੇ ਛਕਣਗੇ। ਉਹ ਕਿਸੇ ਬਾਬੇ ਦਾ ਕਿਸੇ ਪਖੰਡੀ ਸਾਧ ਦਾ ਲੰਗਰ ਤੇ ਹੋ ਸਕਦਾ, ਉਹ ਗੁਰੂ ਨਾਨਕ ਦਾ ਲੰਗਰ ਨਹੀਂ ਹੋ ਸਕਦਾ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਨਾਨਕ ਦਾ ਲੰਗਰ ਤੇ ਪੰਗਤਾਂ ਵੱਖੋ ਵੱਖਰੀਆਂ। ਕਈ ਅੱਜ ਕੱਲ੍ਹ ਸੰਪਰਦਾਵਾਂ, ਖਿਮਾ ਕਰਨਾ, ਉਹ ਅੰਮ੍ਰਿਤ ਵੀ ਵੱਖੋ ਵੱਖਰਾ ਛਕਾਉਂਦੇ। ਜਾਤ ਕੀ ਤੇਰੀ, ਜਾਤ ਪੁੱਛ ਕੇ ਨਾ ਫਿਰ ਦੋ ਬਾਟੇ ਅੰਮ੍ਰਿਤ ਦੇ ਤਿਆਰ ਕਰਦੇ ਨੇ, ਇੱਕ ਨੂੰ ਵੱਖਰਾ ਤੇ ਇੱਕ ਨੂੰ ਵੱਖਰਾ। ਉਹ ਲੋਕ ਸਿੱਖ ਨੇ, ਸਾਡੇ ਧਰਮ ਦੇ ਇਹ ਗੱਲ ਹੀ ਨਹੀਂ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਪਹਾੜੀਆਂ ਨੂੰ ਇਕੱਠੇ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਸਤਿਗੁਰ ਕਹਿੰਦੇ ਅੰਮ੍ਰਿਤ ਛਕੋ ਰਾਜਿਓ, ਚੜ੍ਹਦੀ ਕਲਾ ਹੋ ਜਾਏਗੀ, ਗੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ ਜਾਣਗੀਆਂ। ਕਹਿੰਦੇ ਅੱਛਾ ਮਹਾਰਾਜ, ਛਕ ਲੈਨੇ। ਸਾਰੇ ਪਹਾੜੀਏ ਮੰਨ ਗਏ ਰਾਜੇ। ਜਦੋਂ ਲੱਗੇ ਨਾ ਅੰਮ੍ਰਿਤ ਛਕਣ, ਤੇ ਸਤਿਗੁਰਾਂ ਨੇ ਸਾਰੇ ਹੀ ਵਾੜ ਲਏ ਵਿੱਚ। ਜਦੋਂ ਉਹਨਾਂ ਨੇ ਵੇਖਿਆ ਅਸੀਂ ਰਾਜੇ ਆ, ਨੀਚ ਜਾਤੀਆਂ ਵਾਲੇ ਵਿੱਚ ਵੜ ਕੇ ਵਿੱਚ ਹੀ ਮਜ਼ਦੂਰ ਵਾੜ ਲਏ ਮਹਾਰਾਜ ਨੇ ਕੰਮ ਕਾਰ ਕਰਨ ਵਾਲੇ, ਉਹ ਲੱਗ ਪਏ ਰੌਲਾ ਪਾਉਣ। ਕਹਿੰਦੇ ਸੱਚੇ ਪਾਤਸ਼ਾਹ ਸਾਡਾ ਅੰਮ੍ਰਿਤ ਤੇ ਵੱਖਰਾ ਤਿਆਰ ਕਰੋ, ਜਾਂ ਇਹਨਾਂ ਨੂੰ ਬਾਹਰ ਕੱਢੋ।